जिस हाथ जोर करवे खैसा, जिस हाथ जोर करवे खैसा, जिस हाथ जोर करवे खैसा, नानक उत्तम नीच न को, नानक उत्तम नीच न को, जिस हाथ जिस हाथ जोर करुए खैसो अखन जोर चुपे ने जोर अखन जोर चुपे ने जोर जोर ना मंगन जोर ना मंगन देन न जोर जोर ना जीवन मरण ना जोर जोर ना जीवन मरण ना जोर जोर ना राज मालूम सो जोर ना राज मालूम सो जिस हाथ जोर जिस हाथ जोर करुए खैसो जिस हाथ जोर करुए खैसो जिस हाथ जोर करुए खैसो जोर ना सुरती ज्ञान विचार जोर ना सुरती ज्ञान विचार जोर ना जुगती छुटे संसार जोर ना जुगती छुटे संसार जोर ना सुरती ज्ञान विचार जोर ना सुरती ज्ञान विचार जोर ना जुगती छुटे संसार जिस हाथ जोर जिस हाथ जोर करुए खैसो जिस हाथ जोर करुए खैसो नानक उत्तम नीच न को न ਜੀਵਨ ਤੇ ਮਰਨ ਦੇ ਦਰਮਿਆਨ ਦੀ ਕਹਾਣੀ ਹੈ। ਅੱਖ ਨਾ ਚੁੱਪ ਕਰ ਜਾਣਾ, ਬੋਲਣਾ ਖਾਮੋਸ਼ ਹੋ ਜਾਣਾ, ਲੋੜ ਵੇਲੇ ਕੁਛ ਮੰਗਣਾ, ਲੋੜਵੰਦ ਨੂੰ ਕੁਛ ਦੇਣਾ, ਇਹ ਜਿੰਨੀ ਕਹਾਣੀ ਹੈ ਜੀਵਨ ਦੀ, ਰਾਜ ਮਾਲ ਇਕੱਤਰ ਕਰਨਾ, ਅਮੀਰ ਹੋਣਾ, ਕੁਛ ਵਿਚਾਰਨਾ, ਵਿਦਵਾਨ ਹੋਣਾ, ਗਿਆਨੀ ਹੋਣਾ, ਸਾਰੀ ਕਹਾਣੀ ਤਾਂ ਜੀਵਨ ਤੇ ਮਰਨ ਦੇ ਦਰਮਿਆਨ ਦੀ ਹੈ। ਜਿਹਦੇ ਕੋਲ ਜੀਵਨ ਮਰਨ ਨਹੀਂ, ਜੰਮਣ ਤੇ ਮਰਨ ਨਹੀਂ, ਉਹਨੇ ਨਾ ਕੁਝ ਆਖਣਾ ਹੈ ਨਾ ਚੁੱਪ ਹੋਣਾ ਹੈ, ਉਹਨੇ ਨਾ ਕੁਝ ਮੰਗਣਾ ਹੈ ਨਾ ਕੁਛ ਦੇਣਾ ਹੈ, ਨਾ ਉਹਨੇ ਰਈਅਤ ਬਣਨਾ ਹੈ ਨਾ ਰਾਜਾ ਬਣਨਾ, ਨਾ ਉਹਨੇ ਕੁਝ ਸੋਚਣਾ ਨਾ ਵਿਚਾਰਨਾ, ਸਾਰਾ ਕੁਛ ਤੇ ਜੰਮਣ ਮਰਨ ਦੇ ਘੇਰੇ ਵਿੱਚ ਹੈ। ਤੇ ਜੇ ਉਹ ਹੀ ਤੇਰੇ ਵਸ ਵਿੱਚ ਨਹੀਂ, ਜੇ ਉਹ ਹੀ ਤੇਰੀ ਮਰਜ਼ੀ ਤੇ ਨਹੀਂ ਤਾਂ ਕੁਛ ਵੀ ਤੇਰੀ ਮਰਜ਼ੀ ਤੇ ਨਹੀਂ, ਤੂੰ ਚੰਗਾ ਵੀ ਨਹੀਂ ਹੋ ਸਕਦਾ, ਮੰਦਾ ਵੀ ਨਹੀਂ ਹੋ ਸਕਦਾ। ਦੋ ਆਹ ਸਾਹਮਣੇ ਲਫ਼ਜ਼ਾਂ ਨੂੰ ਇੱਕ ਵਾਰ ਤੁਹਾਡੇ ਸਾਹਮਣੇ ਰੱਖ ਦੇਣਾ ਚਾਹੁੰਦਾ, ਫਿਰ ਆਪਾਂ ਅਗਲੀ ਵਿਚਾਰੀਏ। ਇੱਥੇ ਆਖ ਰਹੇ ਨੇ, ਜਿਸ ਹੱਥ ਜ਼ੋਰ ਕਰ ਵੇਖੇ ਸੋਏ, ਅਗਲੀ ਲਾਈਨ ਕਈ ਵਾਰ ਸਾਂਝੀ ਕਰਕੇ ਭੁਲੇਖਾ ਪੈਦਾ ਕਰ ਦਿੰਦੀ ਹੈ, ਕਈ ਲੋਕ ਇਸ ਦਾ ਨਜਾਇਜ਼ ਫਾਇਦਾ ਵੀ ਉਠਾਉਂਦੇ ਨੇ ਤੇ ਆਖਦੇ ਨੇ ਨਾਨਕ ਉੱਤਮ ਨੀਚ ਨਾ ਕੋਈ, ਕੋਈ ਚੰਗਾ ਮੰਦਾ ਨਹੀਂ, ਸਭ ਕੁਝ ਉਹਦੇ ਮਰਜ਼ੀ ਨਾਲ ਹੋ ਰਿਹਾ। ਪਰ ਦੂਜੇ ਪਾਸੇ ਬਾਣੀ ਵਿੱਚ ਹੀ ਇਹ ਗੱਲ ਆਖੀ ਨੇ, ਵਿਚਾਰਨ ਲਈ ਜ਼ਰੂਰੀ ਹੈ। ਉੱਤਮ ਸੇ ਦਰ ਉੱਤਮ ਕਹੀਏ, ਜੇ ਹੈ ਹੀ ਕੋਈ ਨਹੀਂ ਤੇ ਫਿਰ ਉੱਥੇ ਪੜਚੋਲ ਕਿਹੜੀ ਚੀਜ਼ ਦੀ। ਜੇ ਨੀਵਾਂ ਉੱਚਾ ਚੰਗਾ ਮੰਦਾ ਹੈ ਹੀ ਕੋਈ ਨਹੀਂ, ਇਹ ਖਿਆਲ ਕਰਿਓ, ਫਿਰ ਅਦਾਲਤ ਦੀ ਕੀ ਲੋੜ ਹੈ। ਸੰਸਾਰ ਦੀ ਸਤਾ ਤੇ ਵੀ ਅਦਾਲਤਾਂ ਕਿਉਂ ਬਣੀਆਂ ਨੇ? ਥਾਣੇ ਕਿਉਂ ਬਣੇ ਨੇ? ਕੋਤਵਾਲੀਆਂ ਕਿਉਂ ਬਣੀਆਂ? ਵਕੀਲ ਕਿਉਂ ਬਣੇ ਨੇ? ਇਹ ਬੜਾ ਵੱਡਾ ਨਿਲਾਮ ਹੈ। ਆਖਰ ਦੀ ਕੀ ਲੋੜ ਸੀ? ਇਹ ਹੋਂਦ ਵਿੱਚ ਉਦੋਂ ਹੀ ਆਇਆ ਜਦੋਂ ਕੋਈ ਚੰਗਾ ਮੰਦਾ ਪੈਦਾ ਹੋਇਆ। ਜਿਸ ਧਰਤੀ ਤੇ ਚੰਗਾ ਮੰਦਾ ਹੈ ਹੀ ਕੋਈ ਨਹੀਂ, ਉੱਥੇ ਇਹਨਾਂ ਦੀ ਲੋੜ ਵੀ ਕੋਈ ਨਹੀਂ। ਤੇ ਰੱਬ ਦੇ ਨਿਜ਼ਾਮ ਵਿੱਚ ਵੀ ਇਹਨਾਂ ਦੀ ਲੋੜ ਪਈ, ਇਹ ਗੱਲ ਵੱਖਰੀ ਹੈ ਕਿ ਉੱਥੇ ਲਿਖਣਾ ਮੈਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ, ਪਰ ਅਦਾਲਤ ਉੱਥੇ ਵੀ ਬਣੀ। ਤੇ ਅਦਾਲਤ ਇਸ ਗੱਲ ਦੀ ਪ੍ਰਤੀਕ ਹੈ, ਇਸ ਗੱਲ ਦੀ ਲੋੜ ਦਾ ਅਹਿਸਾਸ ਹੈ ਕਿ ਕੋਈ ਮੰਦਾ ਵੀ ਹੈ, ਕੋਈ ਚੰਗਾ ਵੀ ਹੈ। ਇਸੇ ਲਈ ਆਖ ਦਿੱਤਾ ਉੱਥੇ ਸੱਚੇ ਸੱਚ ਨਿਬੜ, ਚੁਣ ਵੱਖ ਕੱਢੇ, ਵੱਖ ਵੱਖ ਕਰ ਦਿੱਤੇ। ਉਹ ਵੱਖ ਵੱਖ ਕਿਹੜੇ ਕੀਤੇ? ਉੱਤਮ ਸੇਦਰ ਉੱਤਮ ਕਹੀਏ, ਨੀਚ ਕਰਮ ਬੈਠੋ, ਇਹ ਵੱਖ ਵੱਖ ਕਰ ਦਿੱਤੇ। ਇਹਦਾ ਮਤਲਬ ਉੱਤਮ ਤੇ ਨੀਚ ਕੋਈ ਹੈ? ਉਹਨਾਂ ਨੂੰ ਪੜਚੋਲਣ ਲਈ, ਉਹਨਾਂ ਦੀ ਛਾਣਬੀਣ ਕਰਨ ਲਈ, ਉਹਨਾਂ ਦੀ ਫਾਈਲ ਨੂੰ ਚੰਗੀ ਤਰ੍ਹਾਂ ਵਾਚਣ ਲਈ ਅਤੇ ਮੋਹਰ ਲਗਾਉਣ ਲਈ ਇਹ ਉੱਤਮ ਹੈ, ਇਹ ਨੀਚ ਹੈ, ਇਸ ਲਈ ਕੋਈ ਅਦਾਲਤ ਕਾਇਮ ਹੋਈ। ਇੱਥੇ ਆਖ ਰਹੇ ਨੇ ਨਾਨਕ ਉੱਤਮ ਨੀਚ ਨਾ ਕੋਈ, ਉੱਧਰ ਕਹਿੰਦੇ ਨੇ ਉੱਤਮ ਸੇਵਦਾਰ ਉੱਤਮ ਕਹੀਏ। ਰੱਬ ਦੀ ਦਰਗਾਹ ਦਰਬਾਰ ਵਿੱਚ ਜਿਹੜਾ ਉੱਤਮ ਨੇ ਉਹਨਾਂ ਨੂੰ ਉੱਤਮ ਮੰਨਿਆ ਜਾਏਗਾ, ਜਿਹੜੇ ਨੀਚ ਨੇ ਉਹ ਆਪਣੇ ਕਰਮਾਂ ਦੇ ਰੋਣੇ ਉੱਥੇ ਰੋਣਗੇ, ਚੰਗਾ ਹੁੰਦਾ ਆ ਕਰਮ ਨਾ ਕਰਦੇ, ਪਰ ਫਿਰ ਪਛਾਤ ਪਛਤਾਵੇ ਨਾਲ ਕੁਛ ਬਣਦਾ। ਹੁਣ ਆਪਾਂ ਇਸ ਗੱਲ ਨੂੰ ਆਹਮੋ ਸਾਹਮਣੇ ਰੱਖ ਕੇ ਪੜਚੋਲਣਾ ਹੈ। ਜਿਸ ਹੱਥ ਜੋਰ ਕਰੂ ਵੇਖੇ ਸੋ ਆਖਣ ਜੋਰ ਚੁੱਪੇ ਨੇ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ। ਮੈਂ ਪੌੜੀਆਂ ਚੜ੍ਹਨਾ ਪਿਛਲੀ ਗੱਲ ਨੂੰ ਨਾਲ ਜੋੜਨਾ ਚਾਹੁੰਦਾ। ਜ਼ਰੂਰਤ ਹੈ ਪੌੜੀਆਂ ਚੜ੍ਹਨ ਦੀ, ਰੱਬ ਦੇ ਖਿਆਲ ਨੂੰ ਨਾਲ ਜੋੜਨਾ, ਕਿਉਂਕਿ ਰੱਬ ਦਾ ਰਸਤਾ ਜਿਹੜਾ ਹੈ, ਇਹ ਤਾਂ ਰਾਹ ਜਿਹੜਾ ਹੈ, ਇਹਦੇ ਵਿੱਚ ਪੱਤ ਪੌੜੀਆਂ ਨੇ, ਲੜੀ ਤਾਂ ਕਿੰਨਾ ਜੁੜ ਗਿਆ ਹੈ। ਇਹ ਪਲੇਨ ਰਸਤਾ ਨਹੀਂ ਕਿ 10 ਮੀਲ ਪਿੱਛੇ ਵੀ ਉਨੀ ਉਚਾਈ ਸੀ, 10 ਮੀਲ ਬਾਅਦ ਵੀ ਉਨੀ ਉਚਾਈ ਹੈ, ਉੱਥੇ ਇੱਕੋ ਜਿਹਾ ਜਿੱਥੇ ਰਹਿ ਜਾਏ ਉੱਥੇ ਪੌੜੀਆਂ ਨਹੀਂ ਹੁੰਦੀਆਂ। 10 ਮੀਲ ਪਹਿਲਾਂ ਵੀ ਉਸੇ ਹੀ ਸਤਾ 'ਤੇ ਉਸੇ ਹੀ ਉਚਾਈ 'ਤੇ ਤੁਰਿਆ ਆਉਂਦਾ ਸੀ, 10 ਮੀਲ ਸਫ਼ਰ ਕਰ ਲਿਆ ਉਸੇ ਹੀ ਉਚਾਈ 'ਤੇ, ਪਲੇਨ ਰਸਤਾ, ਉੱਥੇ ਪੌੜੀਆਂ ਕੋਈ ਨਹੀਂ। ਪਰ ਇਹ ਤਰ੍ਹਾਂ ਹੈ ਜਿਹੜਾ ਰੱਬ ਦਾ ਰਸਤਾ ਹੈ ਉੱਥੇ ਪੌੜੀਆਂ ਨੇ, ਇੱਥੇ ਹਰ ਕਦਮ ਪਿਛਲੇ ਕਦਮ ਨਾਲੋਂ ਉੱਚਾ ਹੈ। ਮਸਲਾ ਇਹ ਸੀ ਇੱਥੇ ਪੌੜੀਆਂ, ਇੱਥੇ ਪਹਿਲਾ ਕਦਮ ਜਿਹੜਾ ਉਹਦੇ ਤੋਂ ਅਗਲਾ ਕਦਮ ਉੱਚਾ ਉੱਠਣਾ ਚਾਹੀਦਾ, ਜੇ ਨਾ ਉੱਠੇਗਾ ਤਾਂ ਪੌੜੀਆਂ ਨਹੀਂ ਬਣੀਆਂ ਜਾਣਗੀਆਂ। ਇਹ ਪੌੜੀਆਂ, ਇਹ ਘਾਟੀ ਹੈ, ਕਿਸੇ ਵੀ ਬਾਬਾ ਕਬੀਰ ਨੇ ਵੀ ਜਦੋਂ ਆਖ ਦਿੱਤਾ ਨਾ, ਉਦੋਂ ਇਹਨੂੰ ਬਾਰ ਬਾਰ ਘਾਟੀ ਆਖਿਆ। ਘਾਟੀ ਤਾਂ ਮਤਲਬ ਹੁੰਦਾ ਜਿਹਦੇ ਨਾਲ ਉੱਚਾਈ ਪੂਰੀ ਜਾਏ। ਇੱਕ ਆਵ ਘਟ ਘਾਟੀ ਰਾਮ ਕੀ, ਜਿਹੇ ਮਾਰਗ ਪੰਡਿਤ ਗਏ, ਜਿਹੇ ਮਾਰਗ ਪੰਡਿਤ ਗਏ ਪਾਛੇ ਭਰੀ ਵਹੀਰ। ਪਲੇਨ ਰਸਤਾ ਸੀ, ਹਰ ਕਿਸੇ ਨੇ ਸੌਖਾ ਸਮਝਿਆ, ਈਜ਼ੀ ਵੇ, ਸੌਖੇ ਰਾਹ ਤੋਂ ਹਰ ਕੋਈ ਤੁਰਨਾ ਚਾਹੁੰਦਾ ਹੈ। ਬ੍ਰਾਹਮਣ ਦੇ ਪਿੱਛੇ ਹਰ ਕੋਈ, ਬੜੀ ਵੱਡੀ ਵਹੀਰ ਬਣ ਗਈ। ਉਸ ਵਹੀਰ ਨੂੰ ਇਹ ਨਹੀਂ ਸੀ ਪਤਾ ਜੇ ਰੱਬ ਵੱਲ ਵਧਣਾ ਤੇ ਉੱਥੇ ਤਾਂ ਪੌੜੀਆਂ ਨੇ, ਉਹ ਘਾਟੀ, ਉਹ ਤੇ ਘਾਟੀ ਐਸੀ ਹੈ ਜਿਹੜੇ ਮੇਰੇ ਜੀਵਨ ਦੀ ਗੱਡੀ ਨੂੰ ਚਲਾਉਣ ਵਾਲੇ 2 ਬੈਲ ਸਨ, ਉਹਨਾਂ ਵਿੱਚੋਂ ਵੀ ਇੱਕ ਥੱਕ ਕੇ ਜਵਾਬ ਦੇ ਗਿਆ। ਘਾਟੀ ਚੜ੍ਹਤ ਬੈਲ ਇੱਕ ਥਾਕਾ, ਉਹ ਘਾਟੀ ਹੈ। ਉੱਥੇ ਬਾਬਾ ਕਬੀਰ ਕਹਿੰਦਾ ਇਹਨਾਂ ਪੌੜੀਆਂ ਤੇ ਇਸ ਘਾਟੀ ਤੇ ਮੈਂ ਇਕੱਲਾ ਹੀ ਰਹਿ ਗਿਆ। ਜਿਹੇ ਮਾਰਗ ਪੰਡਿਤ ਗਏ ਪਾਛੇ ਭਰੀ ਵਹੀਰ, ਇੱਕ ਅਵਘਟ ਘਾਟੀ ਰਾਮ ਕੀ, ਪਤ ਪੌੜੀਆਂ ਚੜੀਏ, ਇੱਕ ਅਵਘਟ ਘਾਟੀ ਰਾਮ ਕੀ ਤੇ ਚੜ ਰਹੋ ਕਬੀਰ। ਗੱਲ ਤਾਂ ਚੜੀਏ ਦੀ ਹੈ, ਕਿਉਂਕਿ ਰੱਬ ਦਾ ਇਹ ਤਾਂ ਰਾਹੇ ਜਿਹੜਾ ਹੈ ਉਹ ਪਲੇਨ ਰਸਤਾ ਨਹੀਂ। ਉਹਦੇ ਵਿੱਚ ਤੂੰ ਇਹ ਨਹੀਂ ਸੋਚ ਸਕਦਾ ਕਿ ਮੈਂ 10 ਸਾਲ ਪਹਿਲਾਂ ਜਿਵੇਂ ਜਪਜੀ ਸਾਹਿਬ ਕਰ ਰਿਹਾ ਸਾਂ, 10 ਸਾਲ ਬਾਅਦ ਵੀ ਉਵੇਂ ਹੀ ਕਰੀ ਜਾਣਾ। ਜਿਵੇਂ ਮੈਂ ਪਹਿਲੇ ਦਿਨ ਸਾਧ ਸੰਗਤ ਵਿੱਚ ਆਇਆ ਸਾਂ, ਸਾਲ ਗੁਜ਼ਰ ਗਿਆ, ਮੇਰੇ ਜੀਵਨ ਵਿੱਚ ਫਰਕ ਕੋਈ ਨਹੀਂ ਪੈਣਾ, ਉਵੇਂ ਹੀ ਤੁਰਿਆ ਜਾਣਾ। ਹਰ ਆਏ ਦਿਨ ਤੇਰਾ ਅਗਲਾ ਕਦਮ ਅਵਸਥਾ ਪਹਿਲੇ ਨਾਲੋਂ ਉੱਚੀ ਹੋਣੀ ਚਾਹੀਦੀ, ਤਾਂ ਤੇ ਹੋਈਆਂ ਪੌੜੀਆਂ। ਪਰ ਤੂੰ ਤਾਂ ਇਹਨੂੰ ਪ੍ਰੇਮ ਰਸਤਾ ਹੀ ਬਣਾ ਲਿਆ, ਤੂੰ ਤਾਂ ਇਹਨੂੰ ਬ੍ਰਾਹਮਣਿਜ਼ਮ ਹੀ ਬਣਾ ਲਿਆ। 2 ਸਾਲ ਪਹਿਲਾਂ ਜਦੋਂ ਸਤਸੰਗਤ ਵਿੱਚ ਆਇਆ ਸਾਂ, ਉਦੋਂ ਵੀ ਸ਼ਰਾਬ ਪੀਂਦਾ ਸਾਂ, ਝੂਠ ਬੋਲਦਾ ਸਾਂ। 10 ਸਾਲ ਬੀਤ ਗਏ, 2 ਸਾਲ ਵੀ, ਕੋਈ ਫਰਕ ਨਹੀਂ ਪੈਂਦਾ, ਪ੍ਰੇਮ ਰਸਤਾ ਉਸੇ ਉਚਾਈ 'ਤੇ ਖਲੋਤਾ। ਇਹ ਤਾਂ ਪੌੜੀਆਂ ਨੇ, ਇੱਥੇ ਤਾਂ ਚੜ੍ਹਨ ਦਾ ਮਸਲਾ। ਹਰ ਇੱਕ ਕਦਮ ਪਹਿਲੇ ਨਾਲੋਂ ਉੱਚਾ ਹੋਣਾ ਚਾਹੀਦਾ, ਆਏ ਦਿਨ ਤੇਰੀ ਅਵਸਥਾ ਉੱਚੀ ਉੱਠਣੀ ਚਾਹੀਦੀ। ਪੌੜੀਆਂ 'ਤੇ ਤਾਂ ਹੋਈਆਂ। ਹੁਣ ਇੱਕ ਖਿਆਲ ਕਰਿਓ, ਪ੍ਰੇਮ ਰਸਤੇ 'ਤੇ ਤੁਰਨ ਲੱਗਿਆਂ ਉਹਨੇ ਜ਼ੋਰ ਦੀ ਲੋੜ ਨਹੀਂ ਹੁੰਦੀ ਜਿੰਨੀ ਜ਼ੋਰ ਦੀ ਲੋੜ ਪੌੜੀਆਂ ਚੜ੍ਹਨ ਵੇਲੇ। ਜਿਹਦੇ ਕੋਲ ਜ਼ੋਰ ਨਾ ਹੋਵੇ ਨਾ, ਉਹਨੂੰ ਡਾਕਟਰ ਇਹ ਤਾਂ ਕਹਿੰਦੇ ਨੇ ਤੁਰ ਸੈਰ ਕਰ, ਪੌੜੀਆਂ ਚੜ੍ਹਨ ਤੋਂ ਰੋਕ ਦਿੰਦੇ ਨੇ, ਉੱਥੇ ਜ਼ੋਰ ਦੀ ਲੋੜ ਹੈ, ਉੱਥੇ ਤਾਕਤ ਦੀ ਲੋੜ ਹੈ। ਹੁਣ ਇੱਥੇ ਤਾਂ ਮਸਲਾ ਆਇਆ ਵੀ ਜਿਹੜਾ ਮਨੁੱਖ ਪੌੜੀਆਂ ਚੜ੍ਹ ਰਿਹਾ, ਕਿਤੇ ਉਹਦੇ ਮਨ ਵਿੱਚ ਹਉਮੈ ਨਾ ਆ ਜਾਏ, ਹੈਂ ਮੇਰੇ ਕੋਲ ਤਾਕਤ ਹੈ, ਮੈਂ ਪੌੜੀਆਂ ਚੜ੍ਹ ਰਿਹਾ। ਲਓ ਆਹ ਮਸਲਾ ਹੈ ਅਗਲੇ ਪਾਸੇ ਜਿਹੜਾ ਛੱਡਣਾ ਅੱਜ ਦੀ ਪੌੜੀ ਵਿੱਚ, ਕਿਉਂਕਿ ਜਿਹੜਾ ਪੌੜੀਆਂ ਚੜ੍ਹ ਰਿਹਾ ਨਾ, ਉੱਥੇ ਤਾਕਤ ਦੀ ਜ਼ੋਰ ਦੀ ਲੋੜ ਹੈ। ਤੇ ਪੌੜੀਆਂ ਚੜ੍ਹਨ ਵਾਲੇ ਦੇ ਮਨ ਵਿੱਚ ਜੇ ਹਉਮੈ ਆ ਗਈ ਕਿ ਮੈਂ ਤਾਂ ਰੱਬ ਦੇ ਰਾਹ ਨੂੰ ਤੈਅ ਕਰ ਰਿਹਾ, ਮੰਜ਼ਿਲ ਤੈਅ ਕਰ, ਮੈਂ ਰੱਬ ਦੇ ਨੇੜੇ ਹੋ ਰਿਹਾ, ਇਹ ਗੱਲ ਮੁਸ਼ਕਿਲ ਬਣਾਵੇਗੀ। ਜਿਹੜਾ ਰੱਬ ਵੱਲ ਵੱਧ ਰਿਹਾ ਉਹਦੇ ਵਿੱਚ ਹਉਮੈ ਨਹੀਂ ਹੋਣੀ ਚਾਹੀਦੀ। ਉਹ ਇਹ ਨਾ ਸੋਚੇ ਕਿ ਇਹ ਪੌੜੀਆਂ ਮੈਂ ਆਪਣੇ ਜ਼ੋਰ ਨਾਲ ਚੜ੍ਹ ਰਿਹਾ, ਇਹ ਮੈਂ ਆਪਣੀ ਆਤਮਿਕ ਸ਼ਕਤੀ ਨਾਲ ਚੜ੍ਹ ਰਿਹਾ। ਹਉਮੈ ਜਿੱਥੇ ਵੀ ਆ ਗਈ ਉੱਥੇ ਹੀ ਕਦਮ ਰੁਕ ਜਾਣਗੇ। ਮੈਂ ਵਿੱਚੋਂ ਖੋਵੇ ਦੀ ਗੱਲ ਜ਼ਰੂਰੀ ਹੈ। ਇਸ ਲਈ ਮਸਲਾ ਇਹ ਆਇਆ ਵੀ ਤੇਰੇ ਮਨ ਵਿੱਚ ਇਹ ਹਉਮੈ ਨਾ ਆ ਜਾ ਮੈਂ ਪੌੜੀਆਂ ਚੜ੍ਹ ਰਿਹਾ। ਉਹ ਭਲਿਆ ਜ਼ੋਰ ਤਾਂ ਤੂੰ ਦੇਖ ਰਿਹਾ ਕਿ ਮੈਂ ਪੌੜੀਆਂ ਚੜ੍ਹ ਰਿਹਾ, ਪਰ ਇਹ ਨਾ ਆਖੀ ਕਿ ਇਹ ਜ਼ੋਰ ਮੇਰਾ, ਕਿਉਂਕਿ ਜਵਾਨੀ ਬੁਢੇਪਾ ਜੀਵਨ ਇਹ ਸਭ ਕੁਝ ਤੇਰੇ ਵਾਸਤੇ ਹੈ ਨਹੀਂ। ਸੰਸਾਰ ਅੰਦਰ ਕੋਈ ਬੁੱਢਾ ਨਾ ਹੋਵੇ ਜੇ ਇਹਦੇ ਆਪਣੇ ਹੱਥ ਵਿੱਚ ਹੋਵੇ ਜਵਾਨੀ ਕਾਇਮ ਰੱਖੇ, ਕਦੇ ਨਾ ਹੋਵੇ। ਇਹ ਜਿਹੜੀਆਂ ਜੰਗਾਂ ਵਿੱਚ ਜਿਹੜੀਆਂ ਲੱਤਾਂ ਵਿੱਚ ਤਾਕਤ ਨੇ ਕਿ ਚਾਰ ਚਾਰ ਮੰਜ਼ਿਲ ਚੜ੍ਹ ਜਾਂਦੀਆਂ ਨੇ ਇਹਨਾਂ ਹੀ ਜੰਗਾਂ ਇਹਨਾਂ ਹੀ ਲੱਤਾਂ ਵਿੱਚ ਤਾਕਤ ਜਦੋਂ ਚਲੀ ਜਾਂਦੀਆਂ ਨੇ, ਬਾਬੇ ਫਰੀਦ ਨੂੰ ਵੀ ਆਖਣਾ ਪੈਂਦਾ ਇੰਨੀ ਨਿੱਕੀ ਜੰਗੀ ਥਲ ਡੂਗਰ ਬਵੇ ਹੋਣ, ਬਾਬਾ ਫਰੀਦ ਵੀ ਕਹਿ ਬੈਠਾ, ਕਹਿੰਦਾ ਮੇਰੇ ਵੱਸ ਨਹੀਂ ਕਿ ਮੈਂ ਇਹਨਾਂ ਨਿੱਕੀਆਂ ਜਿਹੀਆਂ ਜੰਗਾਂ ਵਿੱਚ ਉਹ ਤਾਕਤ ਹਮੇਸ਼ਾ ਲਈ ਰੱਖ ਸਕਦਾ, ਉਹ ਜ਼ੋਰ ਹਮੇਸ਼ਾ ਆਪਣੇ ਕੋਲ ਰੱਖ ਸਕਦਾ ਜਿਹਦੇ ਨਾਲ ਕਦੀ ਥਲ ਡੂਗਰ ਬਵੇ ਹੋਣ, ਜਿੱਥੇ ਪਹਾੜਾਂ ਦੀਆਂ ਉਚਾਈਆਂ ਛੋਈਆਂ ਇਹਨਾਂ ਜੰਗਾਂ ਨਾਲ, ਇਹਨਾਂ ਲੱਤਾਂ ਨਾਲ। ਮੇਰੇ ਕੋਲ ਇਹ ਜ਼ੋਰ ਨਹੀਂ ਕਿ ਮੈਂ ਉਹਨਾਂ ਨੂੰ ਰੱਖ, ਪਰ ਰੱਖਦਾ ਤਾਂ ਜੇ ਜ਼ੋਰ ਮੇਰਾ ਹੁੰਦਾ, ਜਿਹੜੀ ਚੀਜ਼ ਮੇਰੀ ਹੈ ਮੇਰਾ ਕੰਟਰੋਲ ਉਹਦੇ 'ਤੇ ਹੀ ਹੋ ਸਕਦਾ, ਮੇਰੇ ਵੱਸ 'ਤੇ ਉਹ ਚੀਜ਼ ਹੈ ਨਾ ਜਿਹੜੀ ਮੇਰੀ ਹੈ। ਜੇ ਇਹ ਲੱਤਾਂ ਦਾ ਜ਼ੋਰ ਮੇਰਾ ਹੁੰਦਾ ਤਾਂ ਮੇਰੇ 'ਤੇ ਕਦੀ ਬੁਢੀਪਾ ਨਾ ਹੁੰਦਾ, ਮੈਂ ਕਦੀ ਜਾਣ ਹੀ ਨਾ ਦਿੰਦਾ। ਜੇ ਬਾਜ਼ੂ ਬਲ ਜ਼ੋਰ ਮੇਰਾ ਹੁੰਦਾ ਕਦੀ ਬੁਢੇਪਾ ਆਉਂਦਾ ਹੀ ਨਾ। ਕਿਹੜਾ ਮਨੁੱਖ ਹੈ ਦੁਨੀਆਂ ਦਾ ਜਿਹੜਾ ਬੁਢੇਪੇ ਵਿੱਚ ਜੀਵਨ ਬਿਤਾਉਣਾ ਚਾਹੁੰਦਾ, ਬਲਕਿ ਇੱਥੋਂ ਤੱਕ ਆਖ ਦਿੱਤਾ ਗਿਆ ਤਿੰਨ ਚਾਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ, ਕਹਿਣ ਲੱਗੇ ਇਹ ਬੁਢੇਪਾ ਜਰਾ ਜੀਵਨ ਉਸ ਮਨੁੱਖ ਕੋਲੋਂ ਪੁੱਛੋ ਉਹਨੂੰ ਵੈਰੀ ਦਿਸਦਾ ਜਿਹੜੇ ਬੁੱਢੇ ਹੋ ਕੇ ਬਹੁਤੇ ਬੁੱਢੇ ਹੋ ਕੇ ਮਰਦੇ ਨੇ, ਉਹਨਾਂ ਨੂੰ ਪਰੇਸ਼ਾਨੀ ਆ ਜਾਂਦੀ ਹੈ, ਵਿਚਾਰਿਆਂ ਦੇ ਥਾਲ ਸਾਹਮਣੇ ਪਿਆ ਪਰ ਖਾ ਨਹੀਂ ਸਕਦੇ, ਸੜਕਾਂ ਅੱਗੇ ਨਾਲੋਂ ਚੰਗੀਆਂ ਹੋ ਗਈਆਂ ਨੇ ਪਰ ਅੱਖਾਂ ਦੀ ਜੋਤ ਚਲੀ ਗਈ ਹੈ, ਹੁਣ ਵੀ ਤੁਰ ਨਹੀਂ ਸਕਦੇ, ਅੱਗੇ ਨਾਲੋਂ ਸੁਣਨ ਦੇ ਸਾਧਨ ਜ਼ਿਆਦਾ ਨੇ, ਗੀਤ ਅੱਗੇ ਨਾਲੋਂ ਖੂਬਸੂਰਤ ਹੋ ਗਏ ਨੇ ਪਰ ਸੁਣ ਨਹੀਂ ਸਕਦੇ। ਹੁਣ ਜੇ ਉਹ ਜਵਾਨੀ ਵਾਲਾ ਜ਼ੋਰ ਉਹਨਾਂ ਦੇ ਆਪਣੇ ਹੱਥ ਵਿੱਚ ਹੁੰਦਾ, ਜੇ ਉਹ ਜਵਾਨੀ ਵਾਲੀ ਤਾਕਤ ਉਹਨਾਂ ਦੀ ਆਪਣੀ ਹੁੰਦੀ ਤੇ ਕਦੀ ਨਾ ਜਾਣਦੀ, ਤੇ ਜਿਹੜੀ ਚੀਜ਼ ਮੇਰੀ ਆਪਣੀ, ਕਿਸੇ ਨੂੰ ਕੀ ਅਧਿਕਾਰ ਹੈ ਮੇਰੇ ਕੋਲ ਖੋਹ ਲਵੇ, ਮੇਰੀ ਆਪਣੀ ਹੈ। ਤੇ ਜੇ ਉਹ ਮੇਰੇ ਕੋਲ ਨਹੀਂ ਰਹੀ ਤੇ ਜ਼ਬਰਨ ਖੋਹ ਲਈ ਗਈ ਹੈ। ਸ੍ਰੀ ਅਸਾਈ ਜੀ ਮਹਾਰਾਜ ਮੇਰੇ ਕੋਲ ਆਈ ਸੀ, ਜਰ ਆਈ ਜੁਬਣ ਹਾਰਿਆ ਕੀਤੀ ਸੀ, ਜਰ ਬੁਢੇਪਾ ਆਇਆ, ਜੁਬਨ ਨੇ ਬੜੀ ਕੋਸ਼ਿਸ਼ ਕੀਤੀ, ਇਸ ਕਾਇਆਂ ਦੇ ਮਕਾਨ ਤੇ ਮੇਰਾ ਕਬਜ਼ਾ ਹੈ, ਮੈਂ ਤੈਨੂੰ ਅੰਦਰ ਨਹੀਂ ਵੜਨ ਦੇਣਾ, ਇੱਕ ਫਿਰ ਮੈਂ ਜਵਾਨ ਆ ਤੂੰ ਬੁਢੇਪਾ ਹੈ। ਦਰਵਾਜ਼ੇ ਤੇ ਆ ਗਿਆ ਬੁਢੇਪਾ, ਉਹਨੇ ਨੱਕ ਕੀਤੀ, ਆਠ ਕੀਤੀ, ਮੇਰੀ ਵਾਰੀ, ਮੇਰਾ ਸਮਾਂ ਆ ਗਿਆ, ਮਕਾਨ ਖਾਲੀ ਕਰ ਦੇ। ਜਵਾਨੀ ਨੂੰ ਆਖਦੇ ਸੀ ਜਵਾਨੀ, ਜੋਬਨ ਆਪਣੇ ਜ਼ੋਰ ਆਪਣੀ ਤਾਕਤ ਦੇ ਹੰਕਾਰ ਵਿੱਚ ਆਖ ਰਹੀ ਸੀ, ਬੁਢੇਪਾ ਤੇਰੇ ਕੋਲ ਕੀ ਹੈ, ਤੂੰ ਮੇਰੇ ਕੋਲ ਕਿਵੇਂ ਮਕਾਨ ਦਾ ਕਬਜ਼ਾ ਲੈ ਲਏਗਾ, ਇੱਕ ਮੇਰੀ ਜਵਾਨੀ ਇੱਕ ਕਾਬਜ਼। ਤੇ ਗੁਰੂ ਨੇ ਬਾਣੀ ਅੰਦਰ ਸੱਚ ਦਾ ਫੈਸਲਾ ਸੁਣਾਇਆ, ਕਹਿਣ ਲੱਗੇ ਆਖਰ ਕੀ ਹੋਇਆ, ਜਰ ਆਈ ਜੋਬਨ ਹਾਰਿਆ, ਬੁਢੇਪੇ ਦੇ ਸਾਹਮਣੇ ਜਵਾਨੀ ਹਾਰ ਗਈ। ਉਹ ਸ਼ਕਤੀ ਉਹ ਤਾਕਤ ਜਿਸ ਦੀ ਹਾਂ ਸੀ ਉਹ ਛੱਡਣੀ ਪਈ, ਚਲੀ ਗਈ, ਤੇ ਜੇ ਹੁੰਦੀ ਹੁੰਦੀ ਆਪਣੀ ਕੌਣ ਸੀ ਉਹਦੇ ਕੋਲ ਖੋਣ ਵਾਲਾ, ਇਹ ਤਾਂ ਤਾਕਤ ਉਹਦੀ ਸੀ ਜਿਹਨੇ ਤੈਨੂੰ ਦਿੱਤੀ ਹੋਈ ਸੀ ਇਹ ਘਰ ਵਿੱਚ ਬਿਠਾ ਕੇ। ਤੇ ਹੁਣ ਉਹਨੇ ਬੁਢੇਪੇ ਨੂੰ ਆਖਿਆ ਤੂੰ ਇੱਥੇ ਆ ਜਾ, ਉਹਦੇ ਹੁਕਮ ਨਾਲ ਹੀ ਜਵਾਨੀ ਆਈ ਸੀ, ਉਹਦੇ ਹੁਕਮ ਨਾਲ ਹੀ ਬੁਢੇਪਾ ਆ ਗਿਆ। ਉਹਨੇ ਆਖ ਦਿੱਤਾ ਬਾਲ ਜਵਾਨੀ ਅਰ ਬਿਰਧ ਫੁਣ ਤੀਨ ਅਵਸਥਾ ਜਾਣ। ਗੁਰੂ ਕਹਿੰਦੇ ਨੇ ਖਿਆਲ ਕਰੀ ਇਹ ਜਿਹੜਾ ਜ਼ੋਰ ਹੈ ਨਾ ਪੌੜੀਆਂ ਚੜ੍ਹਨ ਦਾ, ਇਹਨੂੰ ਆਪਣਾ ਨਾ ਸਮਝ ਲਈ, ਕਿਤੇ ਹੰਕਾਰ ਨਾ ਆ ਜਾਏ, ਕਿਉਂਕਿ ਗੁਰੂ ਬੰਦਗੀ ਵਿੱਚ ਨਾਮ ਸਿਮਰਨ ਵਿੱਚ ਵੀ ਜਿਹੜੀ ਇੱਕ ਪਰੇਸ਼ਾਨੀ ਖੜੀ ਹੋ ਜਾਂਦੀ ਹੈ ਨਹਾਉਣ ਦੀ, ਉਹਦੇ ਤੋਂ ਨਿਰਮਲ ਕਰਨਾ ਚਾਹੁੰਦਾ ਮਨ ਨੂੰ। ਗੱਲ ਕੀਤੀ ਸੀ ਗੁਰੂ ਨੇ ਬਾਣੀ ਅੰਦਰ ਐਵੇਂ ਨਹੀਂ ਆਖਿਆ, ਕਹਿਣ ਲੱਗੇ ਪਹਿਲਾਂ ਇਸ ਕਿਆਰੇ ਨੂੰ ਨਿਰਮਲ ਕਰ, ਪਹਿਲਾਂ ਨਿਰਮਲ ਕਰ, ਫਿਰ ਇਹਦੇ ਵਿੱਚ ਅੰਮ੍ਰਿਤ ਸਿੰਚ। ਜੇ ਕਿਆਰਾ ਨਿਰਮਲ ਨਾ ਹੋਇਆ, ਉਹਦੇ ਵਿੱਚ ਹੋਂ ਦਾ ਕੋਈ ਬੀਜ, ਪਖੜੇ ਦਾ ਕੋਈ ਬੀਜ ਕਿਸੇ ਕਿਨਾਰੇ ਤੇ ਵੀ ਪਿਆ ਹੋਇਆ, ਉਹੋ ਹੀ ਅੰਮ੍ਰਿਤ ਜਿਹੜਾ ਉਹਦੇ ਵਿੱਚ ਸਿੰਚੇਗਾ ਉਹਦੇ ਵਿੱਚ ਪਖੜਾ ਵੀ ਪੈਦਾ ਹੋ ਜਾਏਗਾ। ਕੋਈ ਜਨ ਹਰਸ ਕੋ ਦੇਵੇ ਜੋਰ, ਚਰਨ ਗਹੁ ਬਕੋ ਸੁਭ ਰਸਨਾ ਦੀਜੇ ਪ੍ਰਾਣ ਅਕੂਰ। ਅਗਲੀ ਲਾਈਨ ਪੜ੍ਹੋ, ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ। ਪਹਿਲਾਂ ਕਿਆਰੇ ਨੂੰ ਨਿਰਮਲ ਕਰ, ਇਹਦੇ ਵਿੱਚ ਕੋਈ ਗਲਤ ਬੀਜ ਨਾ ਰਹਿ ਜਾਏ, ਨਹੀਂ ਤੇ ਜਦੋਂ ਅੰਮ੍ਰਿਤ ਰੂਪੀ ਨਾਮ ਜਾਏਗਾ ਨਾ ਉਹਨੇ ਉਹਦੇ ਨਾਲ ਇਸ ਗਲਤ ਬੀਜ ਨੇ ਵੀ ਪੈਦਾ ਹੋ ਜਾਣਾ। ਜੇ ਇੱਥੇ ਪਖੜੇ ਦੇ ਕੰਡੇ ਹੋਏ, ਜੇ ਇੱਥੇ ਲੇਹ ਦੇ ਕੰਡੇ ਹੋਏ, ਕਣਕ ਦੇ ਨਾਲ ਨਾਲ ਉਹਨਾਂ ਨੇ ਵੀ ਪੈਦਾ ਹੋ ਜਾਣਾ, ਫਿਰ ਉਹ ਕਣਕ ਵੱਢਣੀ ਘਰ ਲਿਆਉਣੀ ਔਖੀ ਹੋ ਜਾਏਗੀ। ਜੇ ਅੰਦਰੋਂ ਹਉਮੈ ਨਾ ਗਈ ਤੇ ਨਾਮ ਜਪਣ ਨਾਲ ਵੀ ਹਉਮੈ ਪੈਦਾ ਹੋ ਜਾਣੀ। ਮੈਂ ਇਸ ਲਈ ਕਲੇਸ਼ ਕੀਤੀ ਸੀ, ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕੀਤੇ ਤੇ ਕਿਸ ਢੰਗ ਨਾਲ ਕੀਤੇ, ਕਹਿਣ ਲੱਗੇ ਸਾਧੋ ਮਨ ਕਾ ਮਾਨ ਤਿਆਗੋ। ਸਾਧੂ ਨੂੰ ਮੁਖਾਤਬ ਕੀਤਾ, ਹੈ ਸਾਧੂ ਨੂੰ ਵੀ ਅਭਿਮਾਨ ਹੁੰਦਾ, ਉਹ ਸਾਧੂ ਕਾਹਦਾ ਹੋਇਆ, ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਸੱਚ ਆਖਿਆ। ਕਹਿਣ ਲੱਗੇ ਮੈਨੂੰ ਫਿਕਰ ਹੀ ਬਹੁਤ ਆ ਉੱਥੇ, ਜਿਹੜੇ ਸਾਧੋ ਨੇ ਉਹ ਮਨ ਦਾ ਮਿਆਨ ਤਿਆਗ ਜ਼ਰੂਰ ਤਿਆਗਣ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨ ਸੁਭਾਗੋ। ਉਹਨਾਂ ਨੂੰ ਸਮਝਾਉਣ ਦੀ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਉੱਥੇ ਛੇਤੀ ਆ ਸਕਦਾ ਹੈ, ਛੇਤੀ ਆ ਸਕਦਾ। ਤੇ ਗੁਰੂ ਇਹ ਗੱਲ ਕੱਲ੍ਹ ਦੀ ਪੌੜੀ ਨਾਲ ਮਿਲਾ ਕੇ ਸਮਝਾ ਰਹੇ ਨੇ, ਕਹਿੰਦੇ ਨੇ ਭਲਿਆ ਪਤ ਪਵੜੀਆਂ ਜ਼ਰੂਰ ਨੇ, ਇਹਨਾਂ ਤੇ ਚੜ੍ਹੇ ਬਿਨਾਂ ਛੁਟਕਾਰਾ ਹੀ ਕੋਈ ਨਹੀਂ, ਰਾਹ ਹੀ ਇਹੋ ਹੈ, ਮਿਲਾਪ ਦਾ ਸਾਧਨ ਹੀ ਇਹੋ ਹੈ। ਪਰ ਪਵੜੀਆਂ ਤੇ ਪਵੜੀਆਂ ਵਿੱਚ ਤਾਕਤ ਦੀ ਲੋੜ, ਜ਼ੋਰ ਦੀ ਲੋੜ। ਤੇ ਮਤ ਤੂੰ ਇੱਥੇ ਭੁੱਲ ਜਾਏ ਵੀ ਮੈਂ ਪੌੜੀਆਂ ਚੜ੍ਹ ਰਿਹਾ ਇਸ ਲਈ ਮੇਰੇ ਕੋਲ ਜ਼ੋਰ ਹੈ, ਭਲਿਆ ਤੇਰੇ ਕੋਲ ਜ਼ੋਰ ਬਿਲਕੁਲ ਕੋਈ ਨਹੀਂ, ਇਹ ਜ਼ੋਰ ਉਹੋ ਹੀ ਹੈ ਜਿਹੜਾ ਮੇਰੇ ਮਾਲਕ ਨੇ ਤੈਨੂੰ ਵਰਤਣ ਲਈ ਦਿੱਤਾ, ਇਹਨੂੰ ਆਪਣਾ ਨਾ ਸਮਝੀ, ਤੇਰੇ ਕੋਲ ਜ਼ੋਰ ਕੋਈ। ਇਹ ਮੇਰੇ ਪ੍ਰਭੂ ਸ੍ਰੀ ਗੁਰੂ ਸਾਹਿਬ ਬਾਣੀ ਅੰਦਰ ਬੜੀ ਖੂਬਸੂਰਤ ਗੱਲ ਆਖੀ। ਕਹਿਣ ਲੱਗੇ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ, ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ, ਹੁਕਮ ਸਾਜ ਹੁਕਮੇ ਵਿੱਚ ਰੱਖੇ ਨਾਨਕ ਸੱਚਾ ਆਪ ਤੇਰੇ ਜੋਰ ਲੈ। ਕਹਿਣ ਲੱਗੇ ਹੇ ਮੇਰੇ ਪ੍ਰਭੂ ਤੂੰ ਇਹ ਪੰਜੋ ਤੱਤ ਜਿਹੜੇ ਖਿਲਰੇ ਮਣਕਿਆਂ ਵਾਂਗੂ ਖਿਲਰੇ ਹੋਏ ਸਨ ਇਹਨੂੰ ਆਪਣੇ ਹੁਕਮ ਦੇ ਸੂਤ ਵਿੱਚ ਪਰੋ ਦਿੱਤਾ, ਇੱਕ ਜੀਵਨ ਦਾ ਪੁਤਲਾ ਖੜਾ ਕਰ ਦਿੱਤਾ। ਵੱਖ ਵੱਖ ਖਿਲਰੇ ਹੋਏ ਵੱਖ ਵੱਖ ਇਹ ਪੰਜੋ ਤੱਤ, ਇਹਨਾਂ ਤੂੰ ਇਹਨਾਂ ਨੂੰ ਤੂੰ ਆਪਣੇ ਹੁਕਮ ਦੇ ਸੂਤ ਵਿੱਚ ਪਰੋ ਦਿੱਤਾ ਤੇ ਹੁਕਮ ਦੇ ਸੂਤ ਵਿੱਚ ਪਰੋ ਕੇ ਇਹ ਜੀਵਨ ਦਾ ਪੁਤਲਾ ਬਣਾ ਦਿੱਤਾ। ਇਹਦੇ ਵਿੱਚ ਤਾਕਤ ਰੱਖ ਦਿੱਤੀ, ਜ਼ੋਰ ਰੱਖ ਦਿੱਤਾ ਆਪਣਾ, ਉਹਦੇ ਨਾਲ ਇਹ ਬੋਲ ਰਿਹਾ, ਚੱਲ ਰਿਹਾ, ਗੱਲਾਂ ਕਰ ਰਿਹਾ, ਸੁਣ ਰਿਹਾ, ਸੋਚ ਰਿਹਾ। ਤੇ ਜਿਸ ਦਿਨ ਤੂੰ ਆਪਣਾ ਉਹ ਸੂਤ ਵਿੱਚੋਂ ਖਿੱਚ ਲਿਆ, ਇਹਨੂੰ ਵੀ ਪਤਾ ਨਹੀਂ, ਇਹ ਸਮਝਦਾ ਖੋਰੇ ਮੈਂ ਬੋਲ ਰਿਹਾ, ਇਹ ਸੋਚਦਾ ਖੋਰੇ ਮੈਂ ਆਪਣੇ ਜ਼ੋਰ ਨਾਲ ਚੁੱਪ ਕਰ ਰਿਹਾ। ਤੂੰ ਭਲਿਆ ਜਿਸ ਦਿਨ ਤੂੰ ਆਪਣੇ ਜ਼ੋਰ ਨਾਲ ਚੁੱਪ ਕਰੇ, ਅੰਦਰ ਝਾਤੀ ਮਾਰੀ ਕੋਈ ਬੋਲ ਰਿਹਾ ਹੁੰਦਾ ਹੈ, ਜਿਸ ਦਿਨ ਤੂੰ ਆਪਣੀ ਸੁਰਤ ਤੇ ਚੇਤਨਤਾ ਤੇ ਅਭਿਮਾਨ ਕਰੇ, ਤਾਂ ਤੈਨੂੰ ਜੀਵਨ ਵਿੱਚ ਕਦੀ ਠੋਕਰ ਲੱਗੇ ਤੇ ਫਿਰ ਪੁੱਛੀ ਆਪਣੇ ਕੋਲੋਂ ਵੀ ਤੂੰ ਤੇ ਬੜਾ ਸੋਚਿਆ ਸੀ। ਜਪੁਜੀ ਸਾਹਿਬ ਦਾ ਆਰੰਭ ਹੀ ਇੱਥੋਂ, ਸੋਚਿਆ ਸੋਚ ਨਾ ਹੋਵੀ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵੀ ਜੇ ਲਾਏ ਰਹਾ ਲਵਤਾਰ, ਭੁੱਖਿਆ ਭੁੱਖਣਾ ਉਤਰੀ ਜੇ ਬੰਨਾ ਪੁਰੀਆਂ ਬਾਹਰ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਡਾਲ। ਕਿਉਂਕਿ ਉੱਥੇ ਵੀ ਮਸਲਾ ਇਹੋ ਜੀ, ਕਿਤੇ ਇਹਨਾਂ ਸਿਆਣਪਾਂ ਤੇ ਇਹਨਾਂ ਚਤਰਾਈਆਂ ਤੇ ਇਹਨਾਂ ਸੋਚਾਂ ਤੇ ਅਭਿਮਾਨ ਨਾ ਕਰ ਲਈ, ਇਹਨਾਂ ਨੇ ਤੈਨੂੰ ਮੰਜ਼ਿਲ ਤੇ ਨਹੀਂ ਪਹੁੰਚਾਉਣਾ, ਤੇ ਜੀ ਕਿਵੇਂ ਪਹੁੰਚਾਂਗਾ। ਕਹਿਣ ਲੱਗੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ, ਤੇ ਜਵਾਬ ਸੀ ਹੁਕਮ ਰਜਾਈ ਚੱਲਣਾ। ਆਪਣਾ ਜ਼ੋਰ ਛੱਡ ਸਿੱਖਾ, ਅੰਦਰੋਂ ਜ਼ੋਰ ਛੱਡ। ਤੀਜੇ ਪਾਤਸ਼ਾਹ ਜੀ ਕਹਿਣ ਲੱਗੇ ਜੇ ਤੇਰੇ ਵਿੱਚ ਕੋਈ ਸੋਚ ਚਤਰਾਈ ਵਿਚਾਰ ਹੈ, ਤੂੰ ਸਿੱਖ ਵਿਚਾਰਵਾਨ ਆਦਮੀ ਨੂੰ ਇਸਲਾਮ ਵਿੱਚ ਸਿੱਖ ਆਖਦੇ, ਜਿਵੇਂ ਆਪਣੇ ਗਿਆਨੀ ਆਖਦੇ। ਗੁਰੂ ਕਹਿੰਦੇ ਨੇ ਸਿੱਖਾ ਅੰਦਰੋਂ ਜ਼ੋਰ ਛੱਡ, ਤੂੰ ਭਾਓ ਕਰ, ਆਪ ਕਿਸੇ ਦੇ ਪੈਰ ਵਿੱਚ ਰਹਿ, ਤੂੰ ਭਾਓ ਕਰ, ਝੱਲ ਗਵਾਏ। ਇਹ ਜਿਹੜਾ ਆਪਣੇ ਅੰਦਰ ਦਾ ਜ਼ੋਰ ਦਾ ਜਿਹੜਾ ਤੈਨੂੰ ਝੱਲ ਪਿਆ ਹੋਇਆ ਨਾ, ਛੱਡ ਦੇ। ਅੰਦਰ ਇੱਕ ਹਉਮੈ ਦਾ ਵੀ ਝੱਲ ਹੈ, ਜੋ ਕੁਛ ਕਰਦਾ ਕਹਿੰਦਾ ਮੈਂ ਕੀਤਾ, ਜੋ ਕੁਝ ਹੁੰਦਾ ਕਹਿੰਦਾ ਮੈਂ ਕੀਤਾ। ਸਿੱਖਾ ਅੰਦਰੋਂ ਜ਼ੋਰ ਛੱਡ, ਤੂੰ ਭਾਓ ਕਰ, ਝੱਲ ਗਵਾਏ। ਕਹਿਣ ਲੱਗੇ ਬੜੇ ਸੰਸਾਰ ਅੰਦਰ ਗੁਰ ਕੇ ਭੈ ਕੇਤੇ ਨਿਸਤਰੇ, ਭੈ ਵਿੱਚ ਨਿਰਭਉ ਪਾਏ। ਦੇਖ ਗੁਰੂ ਦੇ ਭੈ ਵਿੱਚ ਰਹਿਣ ਵਾਲੇ ਕਿਹੜੇ ਬੜੇ ਨੇ, ਜਿਨ੍ਹਾਂ ਨੇ ਦਾ ਉਧਾਰ ਹੋਇਆ ਹੈ, ਜਿਨ੍ਹਾਂ ਨੂੰ ਕਿਨਾਰਾ ਮਿਲਿਆ। ਜੇ ਤੂੰ ਉਸ ਭੈ ਵਿੱਚ ਰਹੇਗਾ ਤਾਂ ਨਿਰਭਉ ਨੂੰ ਪ੍ਰਾਪਤ ਕਰ ਸਕੇਗਾ, ਤੇ ਜੇ ਤੂੰ ਉਹਦੇ ਭਾਉ ਵਿੱਚ ਨਾ ਰਿਹਾ, ਤੂੰ ਆਖਿਆ ਨਹੀਂ ਮੇਰੀ ਆਪਣੀ ਕੋਈ ਤਾਕਤ ਹੈ, ਮੇਰੀ ਆਪਣੀ ਕੋਈ ਸ਼ਕਤੀ, ਮੇਰੇ ਤੇ ਕੌਣ ਹੁੰਦਾ, ਕੋਈ ਆਪਣਾ ਜ਼ੋਰ ਚਲਾਉਣ ਵਾਲਾ ਜ਼ੋਰ ਮੇਰੇ ਕੋਲ ਵੀ ਹੈ। ਗੁਰੂ ਕਹਿੰਦੇ ਨੇ ਮੈਂ ਤੈਨੂੰ ਆਹ ਗੱਲ ਸਮਝਾਉਣਾ ਚਾਹੁੰਦਾ ਕਿ ਇਹ ਜਿਹੜਾ ਬਣਿਆ ਹੋਇਆ ਪੁਤਲਾ ਹੈ ਨਾ, ਇਹਨੂੰ ਵੱਖ ਵੱਖ ਮਣਕਿਆਂ ਨੂੰ ਪਰੋ ਕੇ ਆਪਣੇ ਹੁਕਮ ਵਿੱਚ ਬਣਾਇਆ ਗਿਆ। ਕਹਿਣ ਲੱਗੇ ਜਿਸ ਦਿਨ ਜਬ ਆਪਣੀ ਜੋਤ ਖਿੰਚੇ ਤੂੰ ਸੁਆਮੀ, ਸੂਤ ਖਿੰਚੇ ਟਹਿ ਢੇਰੀ ਹੋਏ। ਇਸ ਲਈ ਖਿਆਲ ਕਰੀ, ਗੁਰੂ ਕਹਿੰਦੇ ਨੇ ਜੇ ਉਹੋ ਹੀ ਸ਼ਕਤੀ ਉਹੋ ਹੀ ਤਾਕਤ ਲੱਤਾਂ ਵਿੱਚੋਂ ਚਲੀ ਗਈ, ਬਾਬਾ ਫਰੀਦ ਦੇ ਬੁਢੇਪਾ ਆ ਗਿਆ ਤੇ ਉਹਨੇ ਆਖ ਦਿੱਤਾ ਆਜ ਫਰੀਦੈ ਕੁਜੜਾ ਸਹਿ ਕੁਹਾਂ ਥੀਓਂ, ਤਾਂ ਇਹ ਸਾਬਤ ਕਰ ਦਿੱਤਾ ਕਿ ਇਹਨਾਂ ਲੱਤਾਂ ਵਿੱਚ ਜ਼ੋਰ ਮੇਰੀ ਮਰਜ਼ੀ ਨਾਲ ਨਹੀਂ ਪੈਦਾ ਹੋਇਆ, ਮੇਰੇ ਮਾਲਕ ਨੇ ਰੱਖਿਆ। ਤੈਨੂੰ ਦਿੱਤਾ ਵਰਤਨ ਵਾਸਤੇ, ਜਿਹੜਾ ਉੱਤਮ ਤੇ ਨੀਚ ਦਾ ਮਸਲਾ ਹੈ ਉਹ ਆਪਣੀ ਮਰਜ਼ੀ ਤੇ ਇਸ ਗੱਲੋਂ ਨਹੀਂ ਕਿਉਂਕਿ ਜ਼ੋਰ ਤੇਰਾ ਨਹੀਂ, ਤੇ ਤੇਰੇ ਤੇ ਇਸ ਲਈ ਇਹ ਇਲਜ਼ਾਮ ਆਉਂਦਾ ਕਿਉਂਕਿ ਪ੍ਰਭੂ ਪੁੱਛੇਗਾ ਮੈਂ ਤੈਨੂੰ ਇਹ ਜ਼ੋਰ ਦਿੱਤਾ ਸੀ ਇਹਦੇ ਨਾਲ ਤੂੰ ਉੱਤਮ ਵੀ ਬਣ ਸਕਦਾ ਸੀ, ਨੀਚ ਵੀ ਬਣ ਸਕਦਾ ਸੀ, ਦੱਸ ਇਸ ਜ਼ੋਰ ਨੂੰ ਕਿੱਥੇ ਵਰਤਿਆ ਜੀ। ਆ ਤੂੰ ਉੱਤਮ ਤੇ ਨੀਚ ਹੋ ਜਾਏਗਾ। ਜੋਰ ਨੇ ਆਪਣੇ ਆਪ ਵਿੱਚ ਤੈਨੂੰ ਉੱਤਮ ਨੀਚ ਨਹੀਂ ਬਣਾਇਆ, ਉਹਨੇ ਜ਼ੋਰ ਦਿੱਤਾ ਹੈ, ਵਰਤੋਂ ਲਈ ਦਿੱਤਾ ਹੈ, ਉਹਨੇ ਲੱਤਾਂ ਵਿੱਚ ਜ਼ੋਰ ਦਿੱਤਾ ਹੈ, ਤੂੰ ਕਿਹੜੇ ਪਾਸੇ ਜਾਣਾ ਇਹ ਫੈਸਲਾ ਤੇਰਾ ਹੈ, ਉੱਤਮ ਨੀਚ ਇੱਥੇ ਬਣਨਾ ਹੈ। ਉਹਨੇ ਅੱਖਾਂ ਵਿੱਚ ਜੋ ਦਿੱਤੀ ਤੂੰ ਕੀ ਦੇਖਣੀ ਹੈ ਕੀ ਨਹੀਂ ਦੇਖਣਾ ਇਹ ਤੇਰੇ ਤੇ ਮਸਲਾ ਹੈ। ਉਹਨੇ ਜ਼ਬਾਨ ਵਿੱਚ ਆਵਾਜ਼ ਦਿੱਤੀ, ਬੋਲ ਦਿੱਤੇ ਨੇ, ਪਰ ਤੂੰ ਕੀ ਬੋਲਣਾ ਕੀ ਨਹੀਂ ਬੋਲਣਾ ਇਹ ਮਸਲਾ ਤੇਰੇ ਤੇ ਹੈ। ਜ਼ੋਰ ਜੇ ਭਲਾ ਉਹ ਜ਼ਬਾਨ ਵਿੱਚੋਂ ਬੋਲ ਹੀ ਖੋ ਲੈ, ਗੂੰਗਾ ਹੋ ਜਾਏ, ਬੋਲ ਹੀ ਨਾ ਰਹਿਣ, ਨਾ ਤੂੰ ਉੱਤਮ ਬਣੇਗਾ ਨਾ ਨਹੀਂ ਬਣੇਗਾ, ਨਾ ਕਿਸੇ ਨੂੰ ਮਿੱਠੇ ਵਚਨ ਬੋਲ ਸਕੇਗਾ, ਨਾ ਕਿਸੇ ਨੂੰ ਗਾਲ ਕੱਢ ਸਕੇਗਾ। ਇੱਥੇ ਤੇਰੀ ਮਰਜ਼ੀ ਨੇ, ਜ਼ੋਰ ਹੁੰਦਾ। ਜੇ ਤੇਰੀ ਲੱਤਾਂ ਦੀ ਸ਼ਕਤੀ ਚਲੀ ਜਾਏ ਨਾ ਤੂੰ ਗੁਰਦੁਆਰੇ ਜਾ ਸਕੇਗਾ, ਨਾ ਕਲੱਬ ਜਾ ਸਕੇਗਾ, ਨਾ ਉੱਤਮ ਬਣਿਆ ਨਾ ਨੀਚ ਬਣਿਆ। ਜੇ ਸੱਤ ਜ਼ੋਰ ਕਰ ਵੇਖਿਆ ਹੋਏ ਨਾਨਕ ਉੱਤਮ ਨੀਚ ਨਾ ਕੋਏ, ਤਾਕਤ ਆਉਂਦੀ ਜਿਹੜੀਆਂ ਤੇਰੀਆਂ ਲੱਤਾਂ ਵਿੱਚ ਹੈ, ਉਹਨਾਂ ਲੱਤਾਂ ਦੇ ਰਾਹੀਂ ਉਸ ਤਾਕਤ ਨੇ ਤੈਨੂੰ ਉੱਤਮ ਨੀਚ ਨਹੀਂ ਬਣਾਇਆ, ਉਹਨਾਂ ਲੱਤਾਂ ਵਿੱਚ ਪਈ ਹੋਈ ਤਾਕਤ ਦੀ ਤੂੰ ਵਰਤੋਂ ਕੀ ਕੀਤੀ ਹੈ, ਉੱਥੋਂ ਤੂੰ ਉੱਤਮ ਨੀਚ ਹੋਇਆ। ਆਦੋਂ ਅਲੱਗ ਫਰਕ ਸੀ। ਗੁਰੂ ਕਹਿਣ ਲੱਗੇ ਭਲੇ ਆ, ਇਸ ਲਈ ਜਦੋਂ ਏਤ ਰਾਏ ਦੀਆਂ ਪੌੜੀਆਂ ਚੜ੍ਹੇ, ਜਦੋਂ ਰੱਬ ਦੇ ਰਾਹਾਂ ਦੀਆਂ ਮੰਜ਼ਿਲਾਂ ਤੈਅ ਕਰੇ, ਜਦੋਂ ਪ੍ਰਭੂ ਮਿਲਾਪ ਵੱਲ ਅੱਗੇ ਵਧੇ, ਤਾਂ ਇੱਕ ਫੈਸਲਾ ਤੈਨੂੰ ਮੁੱਢਲੇ ਰੂਪ ਵਿੱਚ ਕਰ ਲੈਣਾ ਚਾਹੀਦਾ ਹੈ ਕਿ ਤੇਰੇ ਉਸ ਪਦ ਪੌੜੀਆਂ ਚੜ੍ਹਦਿਆਂ ਚੜ੍ਹਦਿਆਂ ਕਿਸੇ ਵੀ ਅਵਸਥਾ ਵਿੱਚ ਕਦੀ ਇਹ ਨਾ ਸੋਚ ਆਵੇ ਕਿ ਇਹ ਕੁਛ ਮੈਂ ਕਰ ਰਿਹਾ, ਇਹ ਕੁਛ ਮੈਂ ਕਰ ਰਿਹਾ। ਇਹ ਨਾ ਹੋਵੇ, ਸੇਵਾ ਕਰੇ ਅਤੇ ਮਨ ਹੋਂ ਵਿੱਚ ਹੋਵੇ। ਇਸੇ ਲਈ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਸੀ ਲਫ਼ਜ਼, ਹਉਮੈ ਨਾਵ ਨਾਲ ਵਿਰੋਧ ਹੈ, ਹਉਮੈ ਨਾਵ ਨਾਲ ਵਿਰੋਧ ਹੈ, ਦੋਇ ਨਾ ਵਸੇ ਇੱਕ ਠਾਇ। ਕੋਈ ਫਾਇਦਾ ਨਾ ਹੋਇਆ, ਨਾਮ ਨਾਲ ਤੂੰ ਇੱਕ ਪੌੜੀ ਉੱਪਰ ਚੜਿਓ ਤੇ ਹਉਮੈ ਦੇ ਪਹਾੜ ਨਾਲ ਉਸ ਪੌੜੀ ਤੋਂ ਥੱਲੇ ਡਿੱਗ ਪਿਓ, ਸਾਰੀ ਜ਼ਿੰਦਗੀ ਲੱਗਾ ਰਹੋ, ਕਦੇ ਚੜ੍ਹ ਗਿਆ ਕਦੇ ਉੱਤਰ ਗਿਆ, ਕਦੇ ਚੜ੍ਹ ਗਿਆ ਕਦੇ ਉੱਤਰ ਗਿਆ, ਮੰਜ਼ਿਲ ਤੇ ਨਹੀਂ ਨਾ ਮਿਲਣੀ, ਦੋ ਕਦਮ ਅੱਗੇ ਜਾ ਰਿਹਾ ਦੋ ਕਦਮ ਪਿੱਛੇ ਜਾ ਰਿਹਾ। ਉਹ ਇੱਕ ਪੱਥਰ ਹੈ, ਇੱਕ ਪਹਾੜ ਹੈ, ਨਾਮ ਤੈਨੂੰ ਦੋ ਕਦਮ ਉੱਚਾ ਉਠਾਉਂਦਾ ਹੈ, ਹਉਮੈ ਤੈਨੂੰ ਦੋ ਕਦਮ ਪਿੱਛੇ ਸੁੱਟ ਦਿੰਦੀ ਹੈ। ਬਲਕਿ ਮੈਂ ਇੱਕ ਵਾਰ ਕੀਤੀ ਸੀ ਵਿਲਾਸ ਕਿ ਹਉਮੈ ਤੇ ਹਰੀ ਵਿੱਚ ਇੱਕ ਅੰਤਰ ਹੈ। ਹਰੀ ਆਖਦਾ ਮੈਂ ਤਾਂ ਅੰਦਰ ਆਵਾਂਗਾ, ਹੋਂ ਨੂੰ ਕੱਢੇਗਾ, ਮੈਨੂੰ ਸਾਫ ਸੁਥਰਾ ਸੁੱਚਾ ਟਿਕਾਣਾ ਚਾਹੀਦਾ। ਹਰੀ ਆਖਦਾ ਹੋਂ ਨੂੰ ਕੱਢੇਗਾ ਤਾਂ ਅੰਦਰ ਆਵਾਂਗਾ, ਪਰ ਹੋਂ ਕਿਹੜੀ ਅਭਿਮਾਨੀ, ਅਭਿਮਾਨ ਹੀ ਤਾਂ ਹੋਂ ਹੈ, ਹੋਂ ਕਿਹੜੀ ਅਭਿਮਾਨੀ ਹੈ। ਉਹ ਕਹਿੰਦੀ ਹੈ ਬਿਲਕੁਲ ਮੇਰੀ ਕੋਈ ਸ਼ਰਤ ਨਹੀਂ, ਤੂੰ ਬੇਸ਼ੱਕ ਹਰੀ ਹਰੀ ਕਹੀ ਜਾ, ਮੈਂ ਆਪੇ ਹੀ ਅੰਦਰ ਆ ਜਾਵਾਂਗਾ, ਬੇਸ਼ੱਕ ਜਪਜੀ ਸਾਹਿਬ ਦਾ ਪਾਠ ਕਰੀ ਜਾ, ਮੈਂ ਆਪੇ ਹੀ ਆ ਜਾਵਾਂ, ਮੇਰੀ ਇਹ ਕੋਈ ਸ਼ਰਤ ਨਹੀਂ, ਪਹਿਲਾਂ ਹਰੀ ਨੂੰ ਕੱਢ ਫਿਰ ਆਵਾਂਗਾ, ਆਵਾਂਗਾ ਮੈਂ ਆਪੇ ਹੀ ਆ ਜਾਵਾਂਗੀ। ਜਿਸ ਦਿਨ ਮੈਂ ਆ ਗਈ ਹਰੀ ਨੇ ਆਪੇ ਹੀ ਉੱਠ ਜਾਣਾ, ਮੈਂ ਆਪਣੀ ਥਾਂ ਆਪੇ ਹੀ ਬਣਾ ਲੈਣੀ। ਕਿਹੜੀ ਬਣਨੀ, ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਹਉਮੈ ਨਾਵ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਇ, ਹਉਮੈ ਵਿੱਚ ਸੇਵਾ ਨਾ ਹੋਈ, ਹਉਮੈ ਵਿੱਚ ਸੇਵਾ ਨਾ ਹੋਈ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸਾਖੀ ਆਪ ਜੀ ਸੁਣ, ਇਤਿਹਾਸਿਕ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਇੱਕ ਐਗਜ਼ਾਮਪਲ ਵਿੱਚ ਅਸੀਂ ਕਈ ਵਾਰ ਪੜ੍ਹਨੇ ਹਾਂ, ਦੇਖਣੇ ਹਾਂ, ਸੁਣਨੇ ਹਾਂ, ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਤੇ ਭਾਈ ਰਾਮਾ ਤੇ ਜੇਠਾ ਜੀ ਨੇ ਦੋਵਾਂ ਨੇ ਥੜੇ ਬਣਾਉਣੇ ਸ਼ੁਰੂ ਕੀਤੇ ਸਨ ਬਣਾਉਣੇ ਦੋਵਾਂ ਨੇ ਸ਼ੁਰੂ ਕੀਤੇ ਦੋਵਾਂ ਨੇ ਬਣਾਏ ਪਰ ਦੋਹਾਂ ਵਿੱਚ ਫਰਕ ਕੀ ਸੀ ਕਿ ਭਾਈ ਰਾਮੇ ਦਾ ਬਣਾਇਆ ਹੋਇਆ ਥੜਾ ਪ੍ਰਵਾਨ ਨਾ ਹੋਇਆ ਬਾਬਾ ਜੇਠਾ ਭੁੱਕ ਗਏ ਪ੍ਰਵਾਨ ਹੋ ਗਏ ਕਿਉਂ ਕਿਉਂਕਿ ਭਾਈ ਰਾਮੇ ਦੇ ਸੇਵਾ ਦੇ ਨਾਲ ਨਾਲ ਹੋਂ ਚੱਲ ਰਹੀ ਸੀ ਕਿ ਮੈਨੂੰ ਬਣਾਉਣਾ ਆਉਂਦਾ ਹੈ ਹਰ ਵਾਰ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਸੀ ਜਦੋਂ ਗੁਰੂ ਹੁਕਮ ਕਰਦੇ ਸਨ ਨਾ ਢਾ ਦਿਓ ਮੇਰੀ ਮਰਜ਼ੀ ਦਾ ਨਹੀਂ ਬਣਿਆ ਅਤੇ ਹਰ ਵਾਰ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਸੀ ਹਜ਼ੂਰ ਜਿਹੜਾ ਤੁਸੀਂ ਬਚਨ ਕੀਤਾ ਸੀ ਮੈਂ ਭੁੱਲਿਆ ਨਹੀਂ ਮੈਂ ਉਹ ਜਿਹਾ ਹੀ ਬਣਾਇਆ ਤੁਸੀਂ ਕਹਿ ਕੇ ਭੁੱਲ ਗਏ ਹੋ ਕਿ ਮੈਨੂੰ ਕਿਹੋ ਜਿਹਾ ਬਣਾਉਣ ਲਈ ਹੁਕਮ ਕੀਤਾ ਸੀ ਗੁਰੂ ਨੂੰ ਭੁੱਲਣ ਹਾਰ ਆਖ ਰਿਹਾ ਆਪ ਭੁੱਲ ਬਣ ਰਿਹਾ ਹਾਲਾਂਕਿ ਗੁਰੂ ਦਾ ਫੈਸਲਾ ਇਹ ਹੈ ਭੁੱਲਣ ਅੰਦਰ ਸਭ ਕੋ ਗੁਰੂ ਕਰਦਾ ਲੇਕਿਨ ਉਹ ਹੋਂ ਜਿਹੜੀ ਹੈ ਨਾ ਉਹ ਮਨੁੱਖ ਨੂੰ ਕੁਰਾਏ ਪਾਉਂਦੀ ਹੈ ਕੀਤੇ ਹੋਏ ਕਰਮ ਨੂੰ ਖਤਮ ਕਰਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਬਾਣੀ ਅੰਦਰ ਇੱਕ ਥਾਂ ਨਹੀਂ ਅਨੇਕਾਂ ਥਾਵਾਂ 'ਤੇ ਇਹ ਗੱਲ ਕਹੀ ਹੈ ਜੀ ਅਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਮ ਨੂੰ ਤਿੰਨ ਮੈਂ ਭਾਉ ਹੈ ਜਾਮ ਕਾ ਅਵਰ ਜਤਨ ਨਹੀਂ ਪਾਈਏ ਵੱਡੇ ਭਾਗ ਹਰ ਤੇ ਆਈਏ ਲਾਖ ਹਿਕਮਤੀ ਜਾਣੀਏ ਅੱਗੇ ਤਿਲ ਨਹੀਂ ਪਾ ਮਾਨੀਏ ਅਗਲੀ ਤੁਕ ਪੜ ਅਹਮ ਬੁੱਧ ਕਰਮ ਕਮਾਵਨੇ ਜਿਹੜੇ ਹੰਕਾਰ ਬੁੱਧੀ ਨਾਲ ਕਰਮ ਕਮਾਏ ਜਾਣ ਭਾਵੇਂ ਉਹ ਚੰਗੇ ਹੀ ਹੋਣ ਇਹ ਨਹੀਂ ਮਾੜੇ ਚੰਗੇ ਕਰਮੀ ਬੇਸ਼ੱਕ ਕਰਮ ਕਮਾਵਨੇ ਕਹਿਣ ਲੱਗੇ ਉਹ ਅਹਿੰ ਬੁੱਧੀ ਨਾਲ ਹੰਕਾਰ ਭਰੀ ਹਉਮੈ ਭਰੀ ਬੁੱਧੀ ਨਾਲ ਕਮਾਏ ਹੋਏ ਜਿਹੜੇ ਕਰਮ ਨੇ ਭਾਵੇਂ ਚੰਗੇ ਨੇ ਉਹ ਇਉਂ ਹੀ ਨੇ ਮਾਨੋ ਕਿਸੇ ਨੇ ਘਰ ਤਾਂ ਬਣਾਇਆ ਹੋਵੇ ਪਰ ਬਣਾਇਆ ਹੋਵੇ ਰੇਤ ਦਾ ਗ੍ਰਹਿ ਬਾਲੂ ਬਾਲੂ ਕਹਿੰਦੇ ਨੇ ਰੇਤ ਨੂੰ ਕਿਸੇ ਨੇ ਘਰ ਤਾਂ ਬਣਾਇਆ ਹੋਵੇ ਪਰ ਬਣਾਇਆ ਹੋਵੇ ਰੇਤ ਦਾ ਹੁਣ ਰੇਤ ਦਾ ਘਰ ਜਿਹੜਾ ਜਦੋਂ ਕੋਈ ਜ਼ਰਾ ਜ਼ਲਜ਼ਲਾ ਆਇਆ ਜਦੋਂ ਕੋਈ ਜ਼ਰਾ ਹੜ੍ਹ ਆਇਆ ਬਾਰਿਸ਼ ਪਈ ਚਾਰ ਬੂੰਦ ਦਾ ਪਾਣੀ ਦੀਆਂ ਡਿੱਗੀਆਂ ਭਲਾ ਬਾਲੂ ਦੀ ਰੇਤ ਦੇ ਘਰ ਨੇ ਕਿਵੇਂ ਟਿਕਣਾ ਉਹ ਤੇ ਹੁਣ ਵੀ ਟੱਟਾ ਸਵੇਰੇ ਵੀ ਟੱਟਾ ਬਾਲੂ ਦੇ ਘਰ ਵਿੱਚ ਰਹਿ ਕੇ ਕੋਈ ਆਖੇ ਮੈਂ ਆਪਣਾ ਜੀਵਨ ਗੁਜ਼ਾਰ ਲਵਾਂਗਾ ਸੁਰੱਖਿਅਤ ਹਾਂ ਗੁਰੂ ਕਹਿੰਦੇ ਨੇ ਬਿਲਕੁਲ ਨਹੀਂ ਗ੍ਰਹਿ ਬਾਲੂ ਅਹੰ ਬੁੱਧ ਕਰਮ ਕਮਾਵਨੇ ਗ੍ਰਹਿ ਬਾਲੂ ਨੀਰ ਬਹਾਵਨੇ ਨੀਰ ਨੇ ਪਾਣੀ ਨੇ ਉਹਨੂੰ ਵਹਾ ਕੇ ਰੋੜ ਕੇ ਲੈ ਜਾਣਾ ਬਾਲੂ ਦਾ ਘਰ ਰੇਤ ਦੀਆਂ ਕੰਧਾਂ ਜਿਹੜੀਆਂ ਨੇ ਉਹ ਪਾਣੀ ਦੇ ਸਾਹਮਣੇ ਟਿਕ ਨਹੀਂ ਸਕਦੀ ਤੇ ਹਉ ਨਾਲ ਕੀਤੇ ਹੋਏ ਕਰਮ ਹਉ ਨਾਲ ਕੀਤੀ ਹੋਈ ਭਗਤੀ ਹਉ ਨਾਲ ਕੀਤੀ ਹੋਈ ਤਪੱਸਿਆ ਹਉ ਨਾਲ ਕੀਤਾ ਹੋਇਆ ਸਾਧ ਸੰਗ ਹਉ ਨਾਲ ਕੀਤਾ ਹੋਇਆ ਪੁੰਨ ਦਾਨ ਇਹ ਸਾਰਾ ਇੱਕ ਗ੍ਰਹਿ ਬਾਲੂ ਰੇਤ ਦੀਆਂ ਕੰਧਾਂ ਇਸੇ ਲਈ ਇੱਕ ਗੱਲ ਬਾਰ ਬਾਰ ਸਮਝਾਉਣਾ ਚਾਹੁੰਦਾ ਪੌੜੀਆਂ ਤੋਂ ਲੈ ਕੇ ਇਸ ਥਾਂ ਤੇ ਪਹੁੰਚਾਉਣ ਲਈ ਕਹਿਣ ਲੱਗੇ ਭਲਿਆ ਮੈਂ ਤੈਨੂੰ ਜਿੱਥੇ ਪੌੜੀਆਂ ਚੜ੍ਹਨਾ ਸਿਖਾਉਣਾ ਚਾਹੁੰਦਾ ਨਾ ਉੱਥੇ ਇਹ ਵੀ ਦੱਸਣਾ ਚਾਹੁੰਦਾ ਕਿਤੇ ਪੌੜੀਆਂ ਚੜ੍ਹਦਿਆਂ ਤੇਰੇ ਮਨ ਵਿੱਚ ਇਹ ਨਾ ਆ ਜਾਏ ਹਰ ਕੋਈ ਪੌੜੀਆਂ ਚੜ੍ਹ ਸਕਦਾ ਜਿਹਦੀਆਂ ਲੱਤਾਂ ਵਿੱਚ ਤਾਕਤ ਹੁੰਦੀ ਹੈ ਉਹ ਹੀ ਚੜ੍ਹਦਾ ਮੇਰੇ ਕੋਲ ਤਾਕਤ ਹੈ ਤਾਂ ਮੈਂ ਰੱਬ ਦੇ ਨੇੜੇ ਜਾ ਰਿਹਾ ਗੁਰੂ ਕਹਿੰਦੇ ਨੇ ਭਲੇ ਆ ਕਿਹੜੀ ਤਾਕਤ ਦੀ ਗੱਲ ਕਰਨਾ ਤੇਰਾ ਤਾਂ ਜੀਵਨ ਮਰਨ ਵੀ ਤੇਰੇ ਹੱਥ ਵਿੱਚ ਨਹੀਂ ਜਿਹਨੇ ਤੈਨੂੰ ਇਹ ਤਾਕਤ ਦਿੱਤੀ ਹੈ ਉਹਨੂੰ ਨਾ ਭੁੱਲੀ ਇਸ ਲਈ ਤੈਨੂੰ ਬਾਰ ਬਾਰ ਪਿਛਲੀਆਂ ਤੁਕਾਂ ਚ ਵੀ ਆਇਆ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਹਰ ਗੱਲ ਦੇ ਨਾਲ ਨਾਲ ਦੱਸ ਰਹੇ ਕਹਿੰਦੇ ਨੇ ਮੈਂ ਤੇਰੀ ਹਉਮੈ ਨਾਲ ਨਾਲ ਕੱਢਣਾ ਚਾਹੁੰਦਾ ਕੋਈ ਵੀ ਕੰਮ ਕਰੇ ਤਾਕਤ ਦੀ ਲੋੜ ਹੈ ਪਰ ਇਹ ਸਮਝ ਲਈ ਕਿ ਇਹ ਬਲ, ਇਹ ਸੁਰਤੀ, ਇਹ ਗਿਆਨ, ਇਹ ਵਿਚਾਰ, ਸਾਰੀ ਜਿਹੜੀ ਸ਼ਕਤੀ ਹੈ ਨਾ ਸੋਚਣ ਦੀ, ਮੈਨੂੰ ਮੇਰੇ ਮਾਲਕ ਨੇ ਦਿੱਤੀ। ਹਾਂ, ਉਸ ਸੋਚ ਸ਼ਕਤੀ ਦੀ ਤੂੰ ਵਰਤੋਂ ਕਿੱਥੇ ਕੀਤੀ ਹੈ? ਉਹ ਸੁਰਤ ਤੇ ਗਿਆਨ ਦੀ ਤੂੰ ਵਰਤੋਂ ਕਿੱਥੇ ਕੀਤੀ ਹੈ? ਇਹਦੇ ਆਧਾਰ ਤੇ ਤੂੰ ਉੱਤਮ ਨੀਚ ਬਣਨਾ ਹੈ, ਨਹੀਂ ਤੇ ਮਤ ਸਮਝੇ ਤੂੰ ਆਪਣੀ ਸ਼ਕਤੀ ਨਾਲ ਉੱਤਮ ਬਣ ਸਕਣਾ ਤੇ ਖਿਆਲ ਕਰ, ਫਿਰ ਤੇ ਸੰਸਾਰ ਅੰਦਰ ਕੋਈ ਨੀਚ ਰਹੇ ਹੀ ਨਾ, ਕੋਈ ਮਾੜਾ ਰਹੇ ਹੀ ਨਾ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਆਪਣੇ ਦੀਆ ਜੇ ਮਿਲੇ ਤਾਂ ਸਭ ਕੋ ਭਾਗਟ ਹੋਏ, ਸਾਰੇ ਭਾਗਾਂ ਵਾਲੇ ਬਣ ਜਾਣ, ਅਭਾਗਾ ਤੇ ਕੋਈ ਰਹੇ ਹੀ ਨਾ। ਇਸ ਲਈ ਕਹਿਣ ਲੱਗੇ ਭਲਿਆ ਤੇਰੀ ਸੋਚਣ ਸ਼ਕਤੀ ਜਿਹੜੀ ਹੈ ਉਹ ਰੱਬ ਨੇ ਦਿੱਤੀ ਹੈ, ਉਸ ਸ਼ਕਤੀ ਨਾਲ ਤੂੰ ਸੋਚਿਆ ਕੀ ਹੈ ਇਹ ਤੇਰੇ 'ਤੇ ਨਿਰਭਰ। ਤੇਰੀ ਚੱਲਣ ਸ਼ਕਤੀ ਮੇਰੇ ਰੱਬ ਨੇ ਦਿੱਤੀ ਹੈ, ਪਰ ਉਸ ਚੱਲਣ ਸ਼ਕਤੀ ਨਾਲ ਤੂੰ ਦਿਸ਼ਾ ਕਿਹੜੀ ਇਖਤਿਆਰ ਕੀਤੀ ਹੈ? ਇਹਦੇ ਦਰ ਬਹਾਨੇ ਅਤੇ ਇਹਦੇ ਸਾਧਨ ਰਾਹੀਂ ਤੂੰ ਨੀਚ ਉੱਤਮ ਵੀ ਹੋ ਸਕਣਾ, ਪਰ ਮੇਰੇ ਮਾਲਕ ਨੇ ਸ਼ਕਤੀ ਦੇਣ ਲੱਗਿਆਂ ਇਹ ਨਹੀਂ ਆਖਿਆ ਆਹ ਉੱਤਮ ਹੈ ਇਹਨੂੰ ਆਹ ਸ਼ਕਤੀ ਦੇ ਦਿਆਂ, ਆਹ ਨੀਚ ਹੈ ਇਹਨੂੰ ਆਹ ਸ਼ਕਤੀ ਨਾ ਦਿਆਂ। ਬਿਲਕੁਲ ਕਿਉਂਕਿ ਉਹਨੇ ਜੀਵਨ ਮਰਨ ਦਿੱਤੇ ਅਤੇ ਜਨਮ ਕਰਕੇ ਕੋਈ ਮਨੁੱਖ ਨੀਵਾਂ ਉੱਚਾ ਮਾੜਾ ਚੰਗਾ ਨਹੀਂ, ਕਰਮ ਕਰਕੇ। ਗੁਰਮਤਿ ਦੀ ਦੁਨੀਆਂ ਅੰਦਰ ਜਨਮ ਭੇਦ ਨਹੀਂ, ਕਰਮ ਭੇਦ ਹੈ। ਜਨਮ ਇੱਕੋ ਜਿਹਾ, ਦੁਨੀਆਂ ਦਾ ਹਰ ਮਨੁੱਖ ਮਨੁੱਖ ਹੈ। ਨਿਰੰਕਾਰ ਜਿਹੜਾ ਉਹ ਕੇਵਲ ਮਨੁੱਖ ਨੂੰ ਜਨਮ ਦਿੰਦਾ ਹੈ, ਜੀਵਨ ਦਿੰਦਾ ਹੈ। ਉਹਨੇ ਕਿਸੇ ਨੂੰ ਡਾਕਟਰ ਨਹੀਂ ਬਣਾਇਆ, ਕਿਸੇ ਨੂੰ ਠੱਗ ਚੋਰ ਨਹੀਂ ਬਣਾਇਆ। ਇਹ ਸੰਸਾਰ ਅੰਦਰ ਉਸੇ ਸ਼ਕਤੀ ਨੂੰ ਲੈ ਕੇ ਤੂੰ ਕੀ ਵਰਤੋਂ ਕਰਕੇ, ਕਿਸ ਸੰਗਤ ਵਿੱਚ ਬਹਿ ਕੇ ਆਪਣੇ ਜੀਵਨ ਦੀ ਕਿਹੜੀ ਦਿਸ਼ਾ ਅਖਤਿਆਰ ਕਰਨਾ, ਤੇਰੇ ਉੱਤਮ ਨੀਚ ਹੋਣ ਦਾ ਮਸਲਾ ਇੱਥੇ ਖੜਾ ਹੈ। ਮੇਰੇ ਮਾਲਕ ਨੇ ਜਿਸਨੇ ਇਹ ਜ਼ੋਰ ਦਿੱਤਾ ਹੈ ਨਾ, ਉਹਨੇ ਕੋਈ ਉੱਤਮ ਅਤੇ ਨੀਚ ਪੈਦਾ ਨਹੀਂ ਕੀਤਾ, ਉਹਨੇ ਇੱਕੋ ਮਨੁੱਖ ਪੈਦਾ ਕੀਤਾ। ਭਲੇ ਆ, ਹੁਣ ਤੇਰੀ ਮਰਜ਼ੀ ਹੈ ਤੂੰ ਉੱਤਮ ਬਣ ਜਾਂ ਨੀਚ ਬਣ। ਹਾਂ, ਜੋ ਕੁਝ ਬਣੇਗਾ ਉਹ ਮੇਰੀਆਂ ਅੱਖਾਂ ਤੋਂ ਉਹ ਲੈ ਨਹੀਂ ਹੋਏਗਾ। ਇਸ ਲਈ ਉੱਤਮ ਸੇਧਦਾਰ ਉੱਤਮ ਕਹੀ ਹੈ, ਨੀਚ ਕਰਮ ਬੈਰੋਏ ਸਤਿਗੁਰੂ ਕਹਿੰਦੇ ਨੇ। ਆਖਣ ਜੋਰ ਚੁੱਪੇ ਨੇ ਜੋਰ, ਆਪਣਾ ਜੋਰ ਛੱਡਦੇ, ਆਪਣੀ ਹੋਂ ਤਿਆਗਦੇ, ਤੇਰੇ ਵਸ ਵਿੱਚ ਕੁਛ ਨਹੀਂ। ਇਹ ਸਾਰਾ ਜੋਰ, ਇਹ ਸਾਰੀ ਸ਼ਕਤੀ, ਭਾਵੇਂ ਤੂੰ ਬੋਲ ਰਿਹਾ, ਭਾਵੇਂ ਚੁੱਪ ਕਰ ਰਿਹਾ, ਭਾਵੇਂ ਸੋਚ ਰਿਹਾ, ਭਾਵੇਂ ਦੁਨੀਆਂ ਦਾ ਰਾਜ ਭਾਗ ਇਕੱਤਰ ਕਰ ਰਿਹਾ, ਇਹ ਤੇ ਤੇਰੀਆਂ ਆਪਣੀਆਂ ਪੈਦਾ ਕੀਤੀਆਂ ਹੋਈਆਂ ਦਿਸ਼ਾਵਾਂ ਨੇ, ਲੇਕਿਨ ਜ਼ੋਰ ਤੇਰਾ ਨਹੀਂ। ਜਿਸ ਦਿਨ ਉਹ ਜ਼ੋਰ ਤੇਰੇ ਵਿੱਚੋਂ ਖਿੱਚ ਲਏਗਾ, ਇਹਨਾਂ ਸਾਰੇ ਕੰਮਾਂ ਵਿੱਚ ਤੂੰ ਕੁਛ ਵੀ ਨਹੀਂ ਕਰ ਸਕਦਾ। ਅੱਖ ਨੇ ਜ਼ੋਰ ਚੁੱਪੇ ਨੇ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਨਾ ਜੀਵਨ ਮਰਨ ਨਾ ਜੋਰ। ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਬਣ ਸੋਰ।
ਨਾ ਜੀਵਨ ਤੇ ਤੇਰਾ ਕੋਈ ਆਪਣਾ ਅਧਿਕਾਰ ਹੈ, ਨਾ ਮਰਨ ਤੇ ਤੇਰੀ ਕੋਈ ਆਪਣੀ ਮਰਜ਼ੀ ਹੈ, ਤੇ ਨਾ ਜੀਵਨ ਤੇ ਮਰਨ ਦੇ ਦਰਮਿਆਨ ਦੇ ਜਿੰਨੇ ਸੰਸਕਾਰ ਨੇ, ਜਿੰਨੇ ਵਿਹਾਰ ਨੇ, ਉਹਨਾਂ ਵਿੱਚ ਤੇਰੀ ਕੋਈ ਆਪਣੀ ਮਰਜ਼ੀ ਚੱਲਦੀ ਹੈ? ਜੇ ਇਹਨਾਂ ਸਾਰੀਆਂ ਗੱਲਾਂ ਵਿੱਚ ਤੇਰੀ ਮਰਜ਼ੀ, ਤੇਰੀ ਸ਼ਕਤੀ ਨਿਰਾਰਥ ਹੈ, ਕੁਛ ਨਹੀਂ, ਤਾਂ ਫਿਰ ਪ੍ਰਭੂ ਦੀ ਦਰਗਾਹ ਦਾ ਜਿਹੜਾ ਰਸਤਾ ਹੈ, ਜਿਹੜੀਆਂ ਉਹ ਪੌੜੀਆਂ ਨੇ, ਭਲਾ ਉਹ ਤਾਕਤ ਤੇਰੇ ਕੋਲ ਕਿੱਥੋਂ ਆ ਗਈ ਆਪਣੀ ਮਰਜ਼ੀ ਦੀ, ਤੂੰ ਉਹ ਚੜ ਸਕੇ? ਇਸ ਲਈ ਹੋਂ ਛੱਡ ਦੇ। ਭਾਵੇਂ ਸੰਸਾਰਿਕ ਕੁਛ ਪ੍ਰਾਪਤੀ ਹੋਵੇ, ਉੱਥੇ ਤੇਰੇ ਮਨ ਵਿੱਚ ਹੋਂ ਨਾ ਆਵੇ। ਜੇ ਪਰਮਾਰਥ ਵੱਲ ਰੱਬ ਦੇ ਰਾਹਾਂ ਤੇ ਤੁਰੇ, ਇਹ ਤਰਾਹੇ ਦੀਆਂ ਪੌੜੀਆਂ ਚੜ੍ਹੇ, ਤਾਂ ਕਦੀ ਵੀ ਇਹ ਨਾ ਸੋਚੀ ਕਿ ਮੈਂ ਇਹਦੇ ਨਾਲ ਨਾਲ ਆਪਣੀ ਸ਼ਕਤੀ ਨਾਲ ਉੱਤਮ ਬਣ ਰਿਹਾ, ਮਹਾਨ ਹੋ ਰਿਹਾ। ਜਿਹੜੇ ਮੇਰੇ ਬਰਾਬਰ ਪੌੜੀਆਂ ਨਹੀਂ ਚੜ ਸਕੇ ਉਹ ਨੀਚ ਹੋ ਰਹੇ ਨੇ। ਕਹਿੰਦੇ ਨੇ ਨਹੀਂ, ਜਿਸ ਦਿਨ ਤੂੰ ਇਹ ਸੋਚ ਲਿਆ ਤੂੰ ਵੀ ਥੱਲੇ ਆ ਜਾਏਗਾ।
ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੇ ਸੰਸਾਰ।
ਜੇ ਸੰਸਾਰ ਤੋਂ ਪਾਰ ਉਤਾਰੇ ਦੀ ਜੁਗਤੀ ਕਿਸੇ ਦੇ ਆਪਣੇ ਜੋਰ ਆਪਣੇ ਹੱਥ ਵਿੱਚ ਹੁੰਦੀ ਤਾਂ ਸੰਸਾਰ ਅੰਦਰ ਕੋਈ ਮਨੁੱਖ ਕੁਰਾਏ ਪੈ ਕੇ ਰੱਬ ਤੋਂ ਦੂਰ ਪ੍ਰਭੂ ਤੋਂ ਦੂਰ ਨਾ ਰਹਿ ਜਾਂਦਾ। ਪਰ ਗੁਰੂ ਨੇ ਤਾਂ ਆਖ ਦਿੱਤਾ ਕਿ ਨੇੜੇ ਕਿ ਦੂਰ ਅੱਗੇ ਆ ਜਾਣੇ, ਇਹਦਾ ਮਤਲਬ ਕੋਈ ਨੇੜੇ ਹੋਇਆ ਕੋਈ ਦੂਰ ਵੀ ਰਹਿ ਗਿਆ, ਕੋਈ ਦੂਰ ਵੀ ਰਹਿ ਗਿਆ। ਕਿਉਂਕਿ ਦੂਰ ਉਹੋ ਹੀ ਰਹਿ ਗਿਆ ਜਿਹਦੇ ਕੋਲ ਜੁਗਤੀ ਨਹੀਂ। ਤੇ ਦੁਨੀਆਂ ਦਾ ਕਿਹੜਾ ਮਨੁੱਖ ਹੈ ਜਿਹੜਾ ਜੁਗਤੀ ਨਹੀਂ ਚੱਲਦਾ? ਪਿਛਲੇ ਦਿਨਾਂ ਵਿੱਚ ਤੁਕ ਆਈ ਸੀ ਕਿ ਜੋਗੀ ਕਹਿ ਹਰ ਜੁਗ ਦਸਾਈ ਤਿੱਤ ਕਾਰਨ ਕਰਨ ਮੁੰਦਰਾ ਪਾਏ। ਮਨੁੱਖ ਤਾਂ ਜੁਗਤ ਪਾਲਦਾ ਫਿਰਦਾ ਪਰ ਆਪਣੀ ਹੋਂ ਨਾਲ ਪਾਲਦਾ, ਜੁਗਤਾਂ ਦੀ ਵਰਤੋਂ ਵੀ ਕਰ ਰਿਹਾ, ਦਿਨ ਰਾਤ ਜੁਗਤਾਂ ਦੀ ਤਾਂ ਵਰਤੋਂ ਕਰ। ਜਿੰਨੇ ਗੁਰਦੁਆਰੇ ਮੰਦਰ ਮਸਜਿਦਾਂ ਜਿੰਨੇ ਧਰਮ ਕਰਮ ਹੋ ਰਹੇ ਨੇ ਇਹ ਕਿਸੇ ਜੁਗਤ ਦੇ ਅਧੀਨ ਹੀ ਚੱਲ ਰਹੇ ਨੇ। ਹਰ ਕਿਸੇ ਨੇ ਆਪਣੀ ਜੁਗਤ ਅਪਣਾਈ ਹੋਈ, ਰੱਬ ਇਉਂ ਮਿਲਦਾ ਹੈ ਉਹਨੂੰ ਇਉਂ ਪ੍ਰਸੰਨ ਕਰ ਲਈਦਾ, ਇਉਂ ਖੁਸ਼ ਹੋ ਜਾਂਦਾ। ਇਹ ਸਾਰੇ ਦਾਨ ਪੁੰਨ ਤੀਰਥ ਅਸਥਾਨਾਂ ਦੇ ਇਸ਼ਨਾਨ ਸਾਰੇ ਜੁਗਤ ਵਿੱਚ ਹੀ ਸ਼ਾਮਿਲ ਨੇ। ਮਨੁੱਖ ਇਹਨੂੰ ਜੁਗਤ ਬਣਾਈ ਫਿਰਦਾ ਪਰ ਗੁਰੂ ਕਹਿੰਦੇ ਨੇ ਉਹ ਭਲਿਆ ਜੇ ਤੇਰੀਆਂ ਬਣਾਈਆਂ ਹੋਈਆਂ ਇਹ ਜੁਗਤਾਂ ਸਫਲ ਹੋਣ ਤਾਂ ਫਿਰ ਤੀਰਥ ਅਸਥਾਨਾਂ 'ਤੇ ਜਾ ਕੇ ਉਹਨਾਂ ਜਲਾਂ ਵਿੱਚ ਉਹਨਾਂ ਦਰਿਆਵਾਂ ਵਿੱਚ ਨਹਾਉਣ ਵਾਲੇ ਸਾਰੇ ਮੁਕਤ ਹੋ ਜਾਣ। ਜਲ ਕੇ ਮੱਜਣ ਜੇ ਗੱਤ ਹੋਵੇ ਨਿੱਤ ਨਿੱਤ ਮੇਂਢਕ ਨਹਾਵੇ, ਫਿਰ ਸਭ ਤੋਂ ਪਹਿਲਾਂ ਜਿਹੜੇ ਉਹ ਦਰਿਆਵਾਂ ਵਿੱਚ ਗੱਡੂ ਅਤੇ ਮੱਛਲੀਆਂ ਰਹਿੰਦੀਆਂ ਨੇ ਉਹਨਾਂ ਦੀ ਮੁਕਤੀ ਹੋਵੇ। ਪਰ ਭਲਿਆ ਇੱਕ ਖਿਆਲ ਕਰੀ ਜਿਹਨੇ ਜ਼ੋਰ ਦਿੱਤਾ ਹੈ ਨਾ ਉਹਦੇ ਕੋਲੋਂ ਜੁਗਤ ਪੁੱਛੀ, ਆਪਣੇ ਜ਼ੋਰ 'ਤੇ ਨਿਰਭਰ ਨਾ ਕਰੀ। ਮੈਂ ਕਲਸ ਕੀਤੀ ਸੀ ਗੁਰੂ ਉਸਨੇ ਸੰਸਾਰ 'ਤੇ ਇਸੇ ਲਈ ਨਿਸ਼ਚਿਤ ਕੀਤਾ ਕਿ ਜ਼ੋਰ ਮੇਰਾ ਦਿੱਤਾ ਹੋਇਆ ਸੁਰਤੀ ਰੂਪ ਪਰ ਜੁਗਤ ਹੈ ਗੁਰੂ ਤੂੰ ਦੇਈ। ਜ਼ੋਰ ਮੇਰੇ ਮਾਲਕ ਨੇ ਸੁਰਤ ਦਿੱਤੀ ਹੈ ਅਤੇ ਉਸ ਸੁਰਤ ਵਿੱਚ ਜਿਹੜੀ ਜੁਗਤ ਹੈ ਉਹ ਗੁਰੂ ਕੋਲੋਂ ਲਈ, ਕਿਤੇ ਆਪਣੀ ਉਸ ਸੁਰਤ ਦੀ ਹੋਮੇ ਵਿੱਚ ਨਾ ਆ ਜਾਏ। ਇਹੋ ਗੱਲ ਪੰਜਵੀਂ ਪੌੜੀ ਦੇ ਅਖੀਰ 'ਤੇ ਸਤਿਗੁਣੀ ਆਖੀ ਸੀ ਕਿ ਮੱਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ। ਮੈਨੂੰ ਜੁਗਤ ਦੇ, ਮੈਨੂੰ ਪਤਾ ਲੱਗ ਜਾਏ ਜੁਗਤ ਕੀ ਹੈ, ਨਹੀਂ ਤਾਂ ਮਤ ਕਿਸੇ ਮੈਂ ਆਪਣੇ ਜ਼ੋਰ ਦੀ ਆਪਣੀ ਸੁਰਤ ਦੀ ਆਪਣੀ ਵਿਚਾਰ ਸ਼ਕਤੀ ਦੀ ਆਪਣੇ ਗਿਆਨ ਸ਼ਕਤੀ ਦੇ ਜ਼ੋਰ ਨਾਲ ਆਪਣੀ ਜੁਗਤ ਬਣਾ ਲਵਾਂ ਜਿਹੜੀ ਅੱਜ ਬਣ ਰਹੀ ਹੈ। ਥਾਵੇਂ ਥਾਵੇਂ ਹਰ ਕੋਈ ਆਪਣੀ ਗਿਆਨ ਸ਼ਕਤੀ ਦੇ ਜ਼ੋਰ ਨਾਲ ਹੀ ਜੁਗਤ ਬਣਾਈ ਫਿਰਦਾ, ਉਸੇ ਨੂੰ ਅਸੀਂ ਗੁਰਮਤ ਆਖਣ ਲੱਗ ਪਏ। ਇਸੇ ਲਈ ਹਰ ਕਿਸੇ ਦੀ ਗੁਰਮਤ ਆਪਣੀ ਹੋ ਗਈ ਹੈ, ਹਰ ਕਿਸੇ ਦੀ ਰਹਿਤ ਮਰਿਆਦਾ ਆਪਣੀ ਹੋ ਗਈ, ਕਿਉਂਕਿ ਹਰ ਕਿਸੇ ਨੇ ਆਪਣੇ ਗਿਆਨ 'ਤੇ ਆਧਾਰਿਤ ਹੀ ਜੁਗਤ ਨਿਸ਼ਚਿਤ ਕਰ ਲਈ ਹੈ। ਗੁਰੂ ਕੋਲੋਂ ਨਹੀਂ ਪੁੱਛੀ, ਗੁਰੂ ਨੇ ਇਹੋ ਗੱਲ ਆਖੀ ਕਹਿਣ ਲੱਗੇ
ਜੋਰ ਨਾ ਜੁਗਤੀ ਛੁੱਟੇ ਸੰਸਾਰ, ਜੋਰ ਨਾ ਜੁਗਤੀ ਛੁੱਟੇ ਸੰਸਾਰ, ਜਿਸ ਹੱਥ ਜੋਰ ਜਿਸ ਹੱਥ ਜੋਰ ਕਰ ਵੇਖੇ ਸੋ, ਜਿਸ ਹੱਥ ਜੋਰ ਕਰ ਵੇਖੇ ਸੋ, ਨਾਨਕ ਉੱਤਮ ਨੀਚ ਨਾ ਕੋਈ।
ਭਲੇ ਆ ਜਿਸ ਦੇ ਹੱਥ ਵਿੱਚ ਇਹ ਸਾਰਾ ਜ਼ੋਰ ਹੈ, ਜਿਹਨੇ ਤੈਨੂੰ ਸੁਰਤ ਦਿੱਤੀ ਹੈ, ਤੇਰੀ ਜ਼ਬਾਨ ਵਿੱਚ ਬੋਲ ਦਿੱਤੇ ਨੇ, ਕੰਨਾਂ ਵਿੱਚ ਸਰੋਤ ਦਿੱਤੀ ਹੈ, ਉਹ ਸਾਰਾ ਕੁਝ ਦੇ ਕੇ ਜ਼ੋਰ ਦੇ ਕੇ ਦੇਖ ਰਿਹਾ ਹੈ, ਦੇਖ ਰਿਹਾ ਹੈ। ਉਹਨੇ ਕੋਈ ਉੱਤਮ ਨੀਚ ਪੈਦਾ ਨਹੀਂ ਕੀਤਾ, ਹੁਣ ਵੇਖ ਰਿਹਾ ਇਹ ਕਿ ਭਲਾ ਉਹ ਮੇਰੇ ਦਿੱਤੇ ਹੋਏ ਉਸ ਜ਼ੋਰ ਨੂੰ ਆਪਣਾ ਜ਼ੋਰ ਸਮਝ ਕੇ, ਆਪਣੀ ਜੁਗਤ ਸਮਝ ਕੇ ਕਿਵੇਂ ਚਲਾਉਂਦਾ ਹੈ, ਕਿੱਥੇ ਪਹੁੰਚਦਾ ਹੈ। ਉਹਦੇ ਆਧਾਰ 'ਤੇ ਉੱਤਮ ਸੇਦਾਰ ਉੱਤਮ ਕਹੀ ਹੈ, ਨੀਚ ਕਰਮ ਬੈਰੋਏ ਦੀ ਪੜਚੋਲ ਹੋਣੀ ਹੈ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚਿਖਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।